ਚੱਲਦਾ ਰੱਖਿਆ ਸੀ ਪਿਛਲੀ ਸ਼ਬਦ ਚੌਂਕੀ 'ਚ। ਔਰ ਗੁਰੂ ਬਾਬੇ ਨਾਨਕ ਨੂੰ ਹੀ ਸਿਰਫ ਸਾਰੀ ਬਾਣੀ 'ਚ ਗੁਰੂ ਬਾਬਾ ਲਿਖਿਆ ਹੈ। ਮਹੱਲਿਆਂ ਨਾ ਬਾਣੀ 'ਚ ਕਿਸੇ ਨੂੰ ਇਹ ਰੈਂਕ ਨਹੀਂ ਮਿਲਿਆ ਸਵਾਏ ਬਾਬੇ ਨਾਨਕ ਤੋਂ। ਉਹ ਵੀ ਬਾਬਾ ਨਾਨਕ ਆਪਣੇ ਆਪ ਨਹੀਂ ਉਹਨੇ ਲਿਖਿਆ ਆਪਣੇ ਆਪ ਨੂੰ, ਉਹ ਨਾਨਕ ਨੀਚ ਕਹੇ ਵਿਚਾਰ, ਉਹ ਆਪਣੇ ਆਪ ਨੂੰ ਉਹਨਾਂ ਨੇ ਬਹੁਤ ਗਰੀਬੀ 'ਚ ਬਾਣੀ ਲਿਖੀ, ਲੇਕਿਨ ਬਾਕੀ ਮਹੱਲਿਆਂ ਨਾਲ ਮਾਣ ਜੇ ਦਿੱਤਾ। ਜੇ ਕੋਈ ਬਾਬਾ ਕਲਾ ਸਕਦਾ ਹੈ ਤਾਂ ਉਹ ਗੁਰੂ ਬਾਬਾ ਨਾਨਕ ਨੇ ਲਿਖਿਆ, ਜੋ ਗੁਰੂ ਬਾਬੇ ਫਿੱਟੇ ਸੋ ਗੁਰੂ ਅੰਗਦ ਫਿੱਟੇ, ਕੀਤੇ ਕੁੜਿਆਰੇ ਤੀਜੀ ਪੀੜ੍ਹੀ ਵਿਚਾਰਿਆ ਕੀ ਅਥਨਾ ਵਿਚਾਰੇ ਚੌਥੀ ਪੀੜ੍ਹੀ, ਜਿਹਨੇ ਨਿੰਦਕ ਦੁਸ਼ਟ ਵਿਚਾਰੇ, ਇਹ ਹੈ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਦੀ। ਇਹ ਐਸਾ ਉਹਨਾਂ ਨੇ ਲਿਖਿਆ ਵੀ ਗੁਰੂ ਬਾਬਾ ਜਿਹੜਾ ਸੀ, ਲੇਕਿਨ ਮਹਾਰਾਜ ਨਾ ਆਪਣੇ ਆਪ ਨੂੰ ਕਦੇ ਨਹੀਂ ਬਾਬਾ ਲਿਖਿਆ ਗਰੀਬ ਬਣ ਕੇ। ਇਸ ਕਰਕੇ ਉਹਦਾ ਅਸੀਂ ਸਲੋਕ ਲੈ ਰਹੇ ਹਾਂ। ਕਹਿੰਦੇ ਹੈ ਵੀ ਇੱਕੇ ਨੂੰ ਆਖੇ ਕਿਸੇ ਗੁਰੂ ਨੂੰ, ਕਿਸੇ ਇਨਸਾਨ ਨੂੰ, ਕਿਸੇ ਦੇਵਤੇ ਨੂੰ, ਕਿਸੇ ਦੇਵੀ ਨੂੰ, ਕਿਸੇ ਦੀ ਆਰਾਧਨਾ ਨਾ ਕਰੇ, ਇੱਕ ਅਕਾਲ ਪੁਰਖ ਨੂੰ ਆਖੇ ਔਰ ਆਖ ਆਖ ਕੇ ਸ਼ਬਦ ਨੂੰ ਭਾਖੇ। ਭਾਖਣਾ ਪੰਜਾਬੀ ਦੀ ਮੋਟੀ ਜੀ ਬੋਲੀ ਹੈ ਪਿੰਡਾਂ ਥਾਂ ਦੀ, ਵੀ ਚੰਗਿਆ ਜਿਹਾ ਕੋਈ ਚੀਜ਼ ਭਾਖੀ, ਭਾਖਣਾ ਮੂੰਹ ਦੇ ਨਾਲ ਜੀਭ ਦੇ ਨਾਲ ਨਾਮ ਨੂੰ ਆਖ ਆਖ ਕੇ ਜਪਣ ਨੂੰ ਭਾਖਣਾ ਕਿਹਾ ਹੈ। ਤੋ ਮਹਾਰਾਜ ਇਹ ਸਲੋਕ ਅਸੀਂ ਪਹਿਲਾਂ ਜਿੱਦਾਂ ਲਿਖਿਆ ਹੈ ਉੱਦਾਂ ਪੜ੍ਹਾਂਗੇ ਔਰ ਦੇਖਿਓ ਕਿੱਡਾ ਮੁਸ਼ਕਲ ਹੈ, ਸਮਝ ਨਹੀਂ ਆਵੇਗੀ ਪਹਿਲਾਂ। ਜੇ ਬਾਣੀ ਨਾ ਬਾਣੀ ਖੋਲਾਂਗੇ ਤਾਂ ਇਹਦਾ ਪਤਾ ਲੱਗੂ, ਨਹੀਂ ਤਾਂ ਇਹਦੇ ਉਲਟੇ ਮਤਲਬ ਹੀ ਲਈ ਜਾਂਦੇ ਹੈ। ਜਿੱਥੇ ਆਖ ਨਾ ਜਾਪੀ ਆਖ ਨਹੀਂ ਹੈ, ਉਹ ਨੰਨਾ ਆਖਣ ਦੇ ਨਾਲ ਹੈ। ਇਹ ਲੜੀਦਾਰ ਸਰੂਪ 'ਚ ਇਕੱਠਾ ਸੀ ਆ ਜਦੋਂ ਦੇ ਆ ਪਾਤਸ਼ਾਹ ਹੋਇਆ ਬਾਣੀ, ਗੁਰੂਆਂ ਨੇ ਸਾਰਾ ਗਿਆਨ ਲੜੀਦਾਰ ਸਰੂਪ 'ਚ ਲਿਖਿਆ ਸਾਰਾ, ਉਹਦਾ ਬੜਾ ਭੇਦ ਹੈ। ਇਸ ਕਰਕੇ ਪਹਿਲਾਂ ਅਸੀਂ ਉੱਥੇ ਆਖ ਹੈ ਨਾ ਜਾਪੀ ਆਖ ਨਹੀਂ, ਉਹ ਵੀ ਆਖਣ ਜਾਪੀ ਆਖ, ਵੀ ਆਖ ਆ ਕੇ ਜਪੀ। ਤੋ ਬਹੁਤ ਗੂੜੇ ਬਹਿਣ ਨੇ ਕਿਉਂਕਿ ਅੱਗੇ ਲਿਖਦੇ ਹੈ
ਗੁਰੂ
ਬਾਬਾ ਨਾਨਕ ਕੇ ਇੱਥੋਂ ਸ਼ੁਰੂ ਕਰਦਾ, ਆਖਣਾ ਤਾਂ ਔਖਾ ਹੀ ਹੈ ਪਰ ਜੋ ਤੂੰ ਆਖ ਰਿਹਾ ਉਹਨੂੰ ਸੁਣ ਕੰਨਾਂ ਨਾ, ਉਹ ਸੁਣਨਾ ਹੋਰ ਵੀ ਮੁਸ਼ਕਲ ਹੈ। ਜੇ ਤੂੰ ਸੁਣਦਾ ਨਹੀਂ ਤੇਰਾ ਚਿੱਤ ਕਿਤੇ ਗਏ ਆ, ਤੇਰਾ ਮਨ ਨਹੀਂ ਟਿਕਾ ਚ ਤੂੰ ਯੁੱਗ ਕਹਿਣਾ। ਅਸੀਂ ਹਮੇਸ਼ਾ ਹੀ ਮਿਸਾਲ ਦਿੰਦੇ ਇਸ ਸਲੋਕ ਦੇ ਉੱਤੇ ਵੀ ਬੱਚਾ ਸਕੂਲ ਤੋਂ ਪੜ੍ਹ ਕੇ ਆਉਂਦਾ ਹੈ, ਬਾਪ ਉਹਨੂੰ ਪੁੱਛਦਾ ਹੈ ਉਹ ਇਹ ਕਹਿਦਾ ਖੋਲੋ ਤੂੰ ਆ ਤੈਨੂੰ ਆ ਸਭ ਯਾਦ ਆ ਸਾਰਾ, ਉਹਦਾ ਧਿਆਨ ਕਿਸੇ ਹੋਰ ਬੰਨੇ ਹੁੰਦਾ ਬੱਚਾ। ਫਿਰ ਦੁਬਾਰਾ ਬਾਪ ਕਹਿੰਦਾ ਤੂੰ ਮੇਰੀ ਗੱਲ ਨਹੀਂ ਸੁਣਦਾ, ਉਹਦਾ ਫਿਰ ਧਿਆਨ ਹੋਰ ਹੁੰਦਾ, ਕਹਿੰਦਾ ਉਹ ਤੇਰਾ ਧਿਆਨ ਕਿੱਥੇ ਹੈ। ਉਹਦਾ ਧਿਆਨ ਆਪਣੇ ਬਾਪ ਦੇ ਸੁਣਨ 'ਚ ਨਹੀਂ ਹੁੰਦਾ, ਹੋਰ ਬੰਨੇ ਹੁੰਦਾ। ਇਸ ਤਰ੍ਹਾਂ ਜੇ ਅਸੀਂ ਜਪਦੇ ਹਾਂ ਤਾਂ ਉਹਨੂੰ ਸੁਣਦੇ ਨਹੀਂ ਕੰਨਾਂ ਦੇ ਨਾਲ, ਆਹੋ ਹੀ ਸ਼ਬਦ ਸੁਰਤ ਦੀ ਆਰੰਭ ਖੇਲ ਹੈ ਜੋ ਸਾਰੀ ਬਾਣੀ 'ਚ ਹੈ। ਵੀ ਧਿਆਨ ਕਿੱਥੇ ਰੱਖਣਾ ਹੈ, ਧਿਆਨ ਸੁਣਨ 'ਚ ਰੱਖਣਾ ਜੋ ਜਪਦੇ ਹਾਂ। ਇਸ ਕਰਕੇ ਆਖਣਾ ਤਾਂ ਔਖਾ ਹੀ ਹੈ, ਸੁਣਨਾ ਹੋਰ ਵੀ ਔਖਾ ਹੈ। ਆਖਣੇ ਔਖਾ ਸੁਣਨੇ ਔਖਾ। ਅਸੀਂ ਦੱਸ ਦਈਏ ਪੰਨਾ 1239 ਦੇ ਉੱਤੇ 1239 ਔਰ ਅਸੀਂ ਇਹ ਸਾਰੇ ਗਿਆਨ ਦੀ ਰੀੜ ਦੀ ਹੱਡੀ ਬਣਾਤੀ ਫੜ ਕੇ ਵੀ ਬਾਬੇ ਨਾਨਕ ਦਾ ਸਲੋਕ ਤੇ ਆ ਸਾਫ਼ ਹੀ ਸਾਰੀ ਜੁਗਤੀ ਨਾਮ ਜਪਣ ਦੀ ਦੱਸੀ ਜਾ ਰਿਹਾ ਹੈ। ਇਸ ਕਰਕੇ ਇਹ ਸਲੋਕ ਐਸਾ ਹੈ ਜਿਹਨੂੰ ਉਲਟਾ ਹੀ ਅਰਥਾਂ ਵਾਲੇ ਕਰੀ ਜਾ ਰਹੇ ਔਰ ਅਸੀਂ ਉਹਨੂੰ ਸਿੱਧਾ ਕੀਤਾ ਵੀ ਆ। ਆਹ ਤੇ ਸਾਰੀ ਚੀਜ਼ ਜਪਣ ਦੇ ਉੱਤੇ, ਸਾਰੀ ਬਾਣੀ ਜਪਣ ਦੇ ਉੱਤੇ ਹੈ ਤੇ ਇੱਥੇ ਕਿੱਦਾਂ ਕਹਿ ਸਕਦੇ ਵੀ ਆਖ ਨਾ ਤੂੰ ਨਾਮ ਨੂੰ। ਇੱਕ ਬੰਨ ਤੇ ਲਿਖਦੇ ਹੈ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ। ਇਹ ਸਾਡਾ ਬਾਬਾ ਨਾਨਕ ਸਾਹਿਬ ਜੀ ਜੁਗਤ ਦੱਸ ਰਿਹਾ ਨਾਮ ਜਪਣ ਦੀ। ਕਹਿੰਦਾ ਆਖਣ ਤੇ ਔਖਾ, ਕਿਉਂ ਆਖਣ ਔਖਾ ਸੱਚਾ ਨਾਉ। ਦੁਨੀਆਂ ਦਾ ਸਭ ਤੋਂ ਮੁਸ਼ਕਲ ਕੰਮ ਹੈ ਮੂੰਹ ਨਾਲ ਨਾਮ ਨੂੰ ਆਖਣਾ ਜਪਣਾ ਬੜਾ ਮੁਸ਼ਕਲ ਹੈ। ਭਾਗਣਾ ਹੋਣ ਤੇ ਮੂੰਹੋਂ ਚੋਂ ਨਿਕਲਦਾ ਨਹੀਂ, ਵੱਡ ਭਾਗੀਆਂ ਵਾਹੋ ਵਾਹੋ ਮੂੰਹੋਂ ਕਢਾਏ। ਇਸ ਕਰਕੇ ਇੱਥੋਂ ਸਲੋਕ ਸ਼ੁਰੂ ਕਰਦੇ ਔਰ ਸਾਰੀਆਂ ਲਾਈਨਾਂ 'ਚ ਸਲੋਕ ਇੰਡੀਪੈਂਡੈਂਟ ਹੁੰਦਾ, ਜਿਹੜਾ ਸ਼ਬਦ ਹੁੰਦਾ ਉਹਦਾ ਰਹਾਓ ਐਕਸਲ ਹੁੰਦਾ ਉਹ ਸ਼ਬਦ ਦਾ ਪਹੀਏ ਦਾ। ਰਹਾਓ 'ਚ ਸਾਰੀ ਵਸਤੂ ਹੁੰਦੀ ਹੈ, ਸ਼ਬਦ 'ਚ ਪੌੜੀ ਜਿਹੜੀ ਹੁੰਦੀ ਹੈ ਜਿੱਦਾਂ ਆਸਾ ਦੀ ਵਾਰ ਦੀਆਂ ਪੌੜੀਆਂ, ਉਹ ਜਿਹੜੀ ਨਿੱਕੀ ਜਿਹੀ ਅਖੀਰਲੀ ਲਾਈਨ ਆ ਉਹ ਪੌੜੀ ਦਾ ਰਹਾਓ ਹੁੰਦਾ, ਉਹਦੇ ਲਈ ਪੌੜੀ ਲਿਖੀ ਹੁੰਦੀ। ਲੇਕਿਨ ਸਲੋਕ ਇੰਡੀਪੈਂਡੈਂਟ ਹੈ, ਸਾਰੀਆਂ ਸਤਰਾਂ 'ਚ ਇਹਦਾ ਭਾਵ ਅਰਥ ਲੇਥੂ ਪੇਥੂ ਹੋਏਗਾ। ਔਰ ਦੇਖਿਓ ਆ ਸਲੋਕ ਬਾਬੇ ਨਾਨਕ ਦਾ ਲੈਣ ਲੱਗੇ ਹਾਂ ਅਸੀਂ। ਆਖਣੇ ਔਖਾ ਸੁਣਨੇ ਔਖਾ, ਆਖਣੇ ਔਖਾ ਸੁਣਨੇ ਔਖਾ। ਪਰ ਤੇਰਾ ਧਿਆਨ ਨਹੀਂ ਪੈਣਾ ਸੁਣਨ 'ਚ ਲੱਗਣਾ, ਪਰ ਤੂੰ ਆਖਣ ਜਾਪੀ ਆ ਕਿੱਦਾਂ ਜਾਪਣਾ, ਆਖ ਆ ਕੇ ਜਪੀ ਚੱਲੀ। ਆਖਣੇ ਔਖਾ ਹੋਰ ਤੇਰਾ ਇਹੋ ਹੀ ਹੈ ਜੋ ਤੂੰ ਇਹੋ ਹੀ ਦਸਮ ਪਾਤਸ਼ਾਹ ਲਿਖਦੇ ਨੇ, ਸੱਚ ਨੂੰ ਕਹਿ ਔਰ ਇੱਕ ਵਾਰੀ ਵੀ ਮਿਸ ਨਾ ਕਰ ਸੁਣਨਾ। ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪਾਏ ਔਰ ਪ੍ਰੇਮ ਨਾ ਜਪ। ਦਸਮ ਪਾਤਸ਼ਾਹ ਵਿਧੀ ਦੇ ਰਿਹਾ ਆਪਣੇ ਸੋਈਆਂ 'ਚ। ਸਾਚ ਕਹੋ, ਸਾਚ ਦੇ ਚਿੱਚੇ ਨੂੰ ਔਂਕੜ ਹੈ, ਕਹੋ ਦੇਹਾਏ ਨੂੰ ਔਂਕੜ ਹੈ, ਜਿੱਥੇ ਕਹੋ ਨਾਨਕ ਹਰ ਭਜ ਬਣਾ। ਇਸ ਕਰਕੇ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪਾਏ। ਸੱਚ ਨੂੰ ਕਹਿਣਾ ਕਿ ਸ਼ਬਦ ਨੂੰ ਕਹਿ ਔਰ ਇਹਨਾਂ ਨਾ ਪੁਰਾਤਨ ਸੁੰਦਰ ਗੁਟਕਿਆਂ 'ਚ ਅਸੀਂ ਕਈ ਵਾਰੀ ਵਾਰਨਿੰਗ ਦਿੱਤੀ ਹੈ ਸਿੱਖਾਂ ਦੀ ਹੱਡ ਸ਼੍ਰੋਮਣੀ ਕਮੇਟੀ ਨੂੰ ਵੀ, ਦੁਨੀਆਂ ਨੂੰ ਵੀ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਗੁਟਕਿਆਂ 'ਚ ਬਦਲੀ ਜਾ ਰਹੇ ਨੇ, ਪੁਰਾਣੇ ਸੁੰਦਰ ਗੁਟਕਿਆਂ 'ਚ ਸਾਚ ਦੇ ਚਿੱਚੇ ਨੂੰ ਔਂਕੜ, ਕਹੋ ਦੇ ਹਾਹੇ ਨੂੰ ਔਂਕੜ। ਹੁਣ ਇਹਨਾਂ ਨੇ ਆਪਣਾ ਹੀ ਬਣਾ ਲਿਆ, ਸਾਚ ਕਹੂੰ ਉੱਤੇ ਕਨੌੜਾ ਪਾ ਕੇ ਬਿੰਦੀ ਪਾ ਦਿੱਤੀ ਵੀ ਮੈਂ ਬਾਂਹ ਖੜੀ ਕਰਕੇ ਸੱਚ ਕਹਿਣਾ। ਇਹ ਸਭ ਤੋਂ ਜ਼ਿਆਦਾ ਪਹਿਲਾਂ ਪ੍ਰੀਤ ਲੜੀ ਦੇ ਗੁਰਬਖਸ਼ ਸਿੰਘ ਨੇ ਸ਼ੁਰੂ ਕੀਤੀ। ਉਹ ਕਹਿੰਦੇ ਦਸਵੇਂ ਪਾਤਸ਼ਾਹ ਵੀ ਕਹਿੰਦਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਇਹ ਮੈਂ ਸਿੱਖਣਾ ਕੱਲ੍ਹ ਲਾਹੌਰ ਸੀ, ਅਰ ਐਸੀਆਂ ਵਿਗਾੜ ਪਿਆ ਹੈ ਸਾਡੀ ਬਾਣੀ ਪੁਰਾਣ ਅਸੀਂ ਪੁਰਾਤਨ ਸਾਰੇ ਸੁੰਦਰ ਗੁਟਕੇ ਦੇਖੇ ਕੱਢ ਕੇ ਉਹਦੀ ਸਾਚ ਦੇ ਚਿੱਚੇ ਨੂੰ ਔਂਕੜ ਹੈ ਔਰ ਕਹੋ ਹੈ ਜਿੱਦਾਂ ਕਹੋ ਨਾਨਕ ਹਰ ਭਜ ਮਨਾ ਆਹੇ ਨੂੰ ਔਂਕੜ ਹੈ। ਲੇਕਿਨ ਇਹਨਾਂ ਦੇ ਹੁਣ ਦੇ ਸੁੰਦਰ ਦੇ ਗੁਟਕੇ ਦੇਖ ਲਓ, ਸ਼੍ਰੋਮਣੀ ਕਮੇਟੀ ਦੇ ਵੀ ਛਪੇ ਸਾਰੇ, ਅਸੀਂ ਕਈ ਸਾਲਾਂ ਤੋਂ ਰੌਲਾ ਪਾ ਰਹੇ ਹਾਂ ਪਰ ਉਹਨਾਂ ਦਾ ਤੇ ਸਮਿਸ ਨਹੀਂ ਹੁੰਦੇ। ਅਸੀਂ ਕਹਿੰਦੇ ਠੀਕ ਹੈ ਕਰ ਹੋ ਗਿਆ ਜੋ ਕੁਛ ਹੋ ਗਿਆ, ਲੇਕਿਨ ਦਸਮ ਪਾਤਸ਼ਾਹ ਦੀ ਬਾਣੀ ਜਿਹੜੀ ਉਹ ਬਦਲੋ ਦੇ ਨਾ, ਹੋਰ ਚੋਹੀ ਹੈ ਜੋ ਬਾਣੀ ਚ ਨਾਮ ਦਾ ਕਹਿਣਾ। ਸਾਚ ਕਹੋ ਸਟਿਚੇ ਨੂੰ ਅੰਕਣ ਆਹੇ ਨੂੰ ਅੰਕ ਸੁਣ ਲਿਓ ਸਭੈ ਆਹ ਜਿਹੜਾ ਹੁਣ ਇਹ ਸਲੋਕ ਚ ਆਏਗਾ ਤਰੀਕਾ ਸਾਰੇ ਇੱਕ ਵਾਰੀ ਵੀ ਮਿਸ ਨਾ ਕਰ ਦਸਮ ਪਾਤਸ਼ਾਹ ਕਹਿੰਦਾ ਕਹਿੰਦਾ ਕਹਾਂ ਪਿਓ ਜੋ ਦੋ ਲੋਚੇ ਨੂੰ ਮੂੰਹ ਕੇ ਬੈਠ ਰਹੇ ਹੋ ਵਕ ਧਿਆਨ ਲਗਾਇਓ ਕਹਿੰਦਾ ਬਗਲੇ ਆਗੂ ਤੂੰ ਧਿਆਨ ਲਾ ਕੇ ਬੋਲਦਾ ਨਾਮ ਨੂੰ ਹੈ ਨੀ ਔਰ ਤੂੰ ਸਮਾਧੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਦਸਮ ਪਾਤਸ਼ਾਹ ਦਾ ਸਵਈਆ ਹੈ ਸਾਚ ਕਹੋ ਸੁਣ ਲਿਓ ਹੈ ਕਹੋ ਪਿਓ ਜੋ ਦੋ ਲੋਚੇ ਨੂੰ ਮੂੰਹ ਕੇ ਅੱਖਾਂ ਬੰਦ ਕਰਕੇ ਤੂੰ ਬਗਲੇ ਆਗੂ ਬੈਠ ਗਿਆ ਸਮਾਧੀ ਲਾ ਕੇ ਦਸਮ ਪਾਤਸ਼ਾਹ ਕਹਿ ਰਹੇ ਨੇ ਪੁਰਾਤਨ ਸਿੰਘ ਝੱਲਾਂ ਚ ਗੱਜ ਗੱਜ ਕੇ ਜਪਦੇ ਸੀ ਨਾਮ ਨੂੰ ਕਹਿੰਦੇ ਸੀ ਸਾਨੂੰ ਦੇਖਿਆ ਹੀ ਇਹ ਮਿਲਦੀ ਹੈ ਬੁਲਾ ਬੁਲਾ ਕੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਨੂੰ ਬੁਲਾ ਬੁਲਾ ਕੇ ਨਾਮ ਜਪਾਇਆ ਜਾਂਦਾ ਇਸ ਕਰਕੇ ਕਹਾਂ ਪਿਓ ਜੋ ਦੋ ਲੋਚੇ ਨੂੰ ਮੂੰਹ ਕੇ ਬੈਠ ਰਹੇ ਹੋ ਵਕ ਧਿਆਨ ਲਗਾਇਓ ਕਹਿੰਦੇ ਤੈਨੂੰ ਨਹਾਉਣ ਦਾ ਸਬਰ ਨਹੀਂ ਨਾ ਆਉਂਦਾ ਜਾਂ ਸੱਤਾਂ ਸਮੁੰਦਰਾਂ ਚ ਨਹਾਇਆ ਇਨਕਲੂਡਿੰਗ ਪੈਸੇਫਿਕ ਓਸ਼ਨ ਕਹਿੰਦੇ ਜਿੰਨੇ ਮਰਜ਼ੀ ਸੱਤ ਸਮੁੰਦਰਾਂ ਚ ਨਹਾਇਆ ਤੇਰਾ ਹਲੀ ਤੱਕ ਚਾਹ ਨਹਾਉਣ ਦਾ ਨਹੀਂ ਲੱਥਾ ਕਹਿੰਦਾ ਤੂੰ ਆਹ ਵੀ ਲੋਕ ਗਵਾ ਲਿਆ ਤੇ ਅਗਲਾ ਵੀ ਗਵਾ ਲਿਆ ਦਸਮ ਪਾਤਸ਼ਾਹ ਦੀ ਕਲਮ ਹੈ ਜਿਹੜੇ ਬੜੇ ਬੜੇ ਦਸਮ ਪਾਤਸ਼ਾਹ ਦੇ ਆਸ਼ਕ ਬਣੀ ਫਿਰਦੇ ਰਹਿਤ ਮਰਿਆਦਾ ਧਿਆਨ ਨਾ ਬਣਾਓ ਮਹਾਰਾਜ ਕਹਿ ਰਹੇ ਆ ਵੀ ਜਾਂ ਸੱਤਾਂ ਸਮੁੰਦਰਾਂ ਚ ਨਹਾਇਆ ਦਸਮ ਪਾਤਸ਼ਾਹ ਪੁਰਾਤਨ ਸਿੰਘ ਨਹੀਂ ਸੀ ਇਹ ਬ੍ਰਾਹਮਣਵਾਦ ਹੈ ਸਾਚ ਕਹੋ ਔਰ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਵਕਤ ਧਿਆਨ ਲਗਾਇਓ ਨਾਥ ਫਰੀ ਹੋ ਲਈਏ ਸਾਤ ਸਮੁੰਦਰ ਲੋਕ ਗਏ ਪਰਲੋਕ ਗਵਾਇਓ ਉਸ ਰੋਜ਼ ਸਵਈਏ ਪੜ੍ਹਨ ਦਾ ਕੀ ਫਾਇਦਾ ਜੀ ਉਹਨੂੰ ਵਿਚਾਰ ਕੇ ਉਹਦੇ ਮੁਤਾਬਕ ਕੰਮ ਨਾ ਕੀਤਾ ਜਾਏ ਸਾਰੀ ਕੌਮ ਉਲਟੇ ਬੰਨੇ ਲੱਗੀ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਵਕਤ ਧਿਆਨ ਲਗਾਇਓ ਨਾਥ ਫਰੀ ਹੋ ਲਈਏ ਸਾਤ ਸਮੁੰਦਰ ਲੋਕ ਗਏ ਪਰ ਲੋਕ ਗਿਆ ਫਿਰ ਜ਼ਹਿਰੀ ਬੰਦਿਆਂ ਨਾਲ ਬੈਠ ਕੇ ਤੂੰ ਉਂਗਲਾਂ ਮਾਰ ਮਾਰ ਕੇ ਕਰਦਾ ਆਹ ਗੁਰਮਤ ਆਹ ਗੁਰਮਤ ਨਹੀਂ ਆ ਆਹ ਸਿੱਖੀ ਆਹ ਸਿੱਖੀ ਕਹਿੰਦਾ ਏਦਾਂ ਬ੍ਰਾਹਮਣ ਕਰਦੇ ਸੀ ਝਗੜੇ ਕਹਾਂ ਪਿਓ ਜੋ ਤੋ ਲੋਚਨ ਮੂੰਦ ਕੇ ਬੈਠ ਰਹੇ ਹੋ ਵਕਤ ਧਿਆਨ ਲਗਾਇਓ ਨਾਥ ਫਰੀ ਹੋ ਲਈਏ ਸਾਤ ਸਮੁੰਦਰ ਲੋਕ ਗਿਓ ਪਰ ਲੋਕ ਆਇਓ ਬਾਸ ਕਿਉਂ ਵਿਖੇ ਸੋ ਬੈਠ ਕੇ ਜ਼ਹਿਰੀ ਬੰਦਿਆਂ ਨਾਲ ਤੂੰ ਬੈਠਦਾ ਬਹਿਸਾਂ ਕਰਦਾ ਬਾਸ ਕਿਉਂ ਵਿਖਣ ਸੋ ਬੈਠ ਕੇ ਐਸੇ ਹੀ ਐਸ ਏਦਾਂ ਦਾ ਗੁਰਮਤ ਆਹ ਗੁਰਮਤ ਹੈ ਐਸੇ ਹੀ ਐਸ ਬਹਿਸ ਬਤਾਇਓ ਸਾਚ ਕਹੋ ਸੱਚ ਨੂੰ ਕਹਿ ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਤਿੰਨ ਹੀ ਪ੍ਰਭਾ ਆਵੈ ਸਵਈਆ ਜਿਹਦਾ ਰੋਜ਼ ਅਸੀਂ ਪਾਠ ਕਰਦੇ ਇਸ ਕਰਕੇ ਉਹਦੇ ਚ ਵੀ ਸਾਚ ਸੱਚ ਨੂੰ ਕਹਿਣਾ ਹੈ ਔਰ ਉਹਨੂੰ ਸੁਣਨਾ ਹੈ ਨਾਲ ਇਹ ਬੜਾ ਮੁਸ਼ਕਿਲ ਕੰਮ ਹੈ ਆਖਣ ਔਖਾ ਸੁਣਨਾ ਔਖਾ ਆਖਣੇ ਔਖਾ ਸੁਣਨੇ ਔਖਾ ਪਰ ਤੂੰ ਆਖਣ ਜਾਪੀ ਆਖ 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 ਕੇ ਜਪੀ ਚਲੀ ਆਖਣੇ ਜਾਪੀ ਆਖਣ ਆਖਣ ਜਾਪੀ ਅੱਗੇ ਸਿੱਧਾ ਹੀ ਕਰ ਦਿੱਤਾ ਇੱਕ ਆਖੇ ਸ਼ਬਦ ਆਖੇ ਹਰ ਦੇਵਰਤ ਦਿਨ ਰਾਤੇ ਆਵੇ ਆਟੋਬਾਇਓਗ੍ਰਾਫੀ ਗੁਰੂ ਨਾਨਕ ਦੀ ਆਵੇ ਜਨਮ ਸਾਖੀ ਆਵਦੀਆਂ ਉਦਾਸੀਆਂ ਸੀ ਆਪ ਘਰ ਚ ਰਹਿ ਕੇ ਬੱਚਿਆਂ ਸਾਰਾ ਬੈਠ ਕੇ ਸਿੱਖੀ ਇੱਕੇ ਨੂੰ ਆਖਿਆ ਦਿਨ ਰਾਤ ਮਹਾਰਾਜ ਆਹੋ ਬਾਬੇ ਲਹਿਣੇ ਨੂੰ ਸਮਝ ਆਇਆ ਸੀ ਉਹ ਮੁਸਲਮਾਨ ਲਿਖਾਰੀ ਸੱਤਾ ਜੀ ਤੇ ਬਲਵੰਡਾ ਜੀ ਉਹਦੇ ਬਾਬ ਤੇ ਲਿਖਦੇ ਵੀ ਜਿਹੜਾ ਸੱਚ ਹੁਣ ਸੱਚ ਆ ਰਿਹਾ ਗੁਰਮੰਤਰ ਸਾਚ ਕਹੋ ਸੁਣ ਲਿਓ ਸਭੈ ਉਹ ਜੋ ਬਾਬੇ ਨੇ ਸੱਚ ਕਹਿਤਾ ਸੀ ਉਹ ਮੁਸਲਮਾਨ ਲਿਖਾਰੀ ਲਿਖਦੇ ਵਾਰ ਚ ਸੱਚ ਜੈ ਗੁਰੇ ਫੁਰਮਾਇਆ ਸੱਚ ਜੈ ਗੁਰੇ ਫੁਰਮਾਇਆ ਕਿਉਂ ਤੂੰ ਬੋਲੋ ਹਟੀਏ ਮੁਸਲਮਾਨ ਲਿਖਾਰੀ ਲਿਖਦੇ ਜਿਹਨਾਂ ਨੇ ਅਸਲ ਬਾਬੇ ਨੂੰ ਸਮਝਿਆ ਸੀ ਕਹਿੰਦੇ ਲੈਣਾ ਕਹਿਣਾ ਨਹੀਂ ਸੀ ਅੜਦਾ ਬਾਰ ਬਾਰ ਉਹ ਫਿਰ ਆ ਜਾਂਦਾ ਸੀ ਬਾਬਾ ਮੈਨੂੰ ਇਹ ਚ ਸਵਾਦ ਤੇ ਆਉਂਦਾ ਨਹੀਂ ਆ ਕਹਿੰਦਾ ਮੇਰੀ ਪੋਥੀ ਸਮਝ ਆਉਣ ਲੱਗ ਪਊ ਬਾਣੀ ਕਦੇ ਚਿਮੜ ਪਿਆ ਪੋਥੀ ਨਾਲ ਕਹਿੰਦਾ ਇਹ ਨਾਮ ਜਪਣਾ ਪਰਮੇਸ਼ਰ ਚ ਐਸੀ ਕਲਾ ਤੈਨੂੰ ਬਾਣੀ ਸਮਝ ਆ ਜਾਊਗੀ ਔਰ ਵਾਕਈ ਉਹ ਫਿਰ ਪੋਥੀ ਲੈ ਗਿਆ ਉਸ ਕੀ ਸੀ ਸੱਚ ਜੇ ਗੁਰੇ ਫਰਮਾਇਆ ਉਹ ਬੋਲ ਬੋਲ ਕੇ ਨਾਮ ਜਪਦਾ ਸੀ ਕਿਉਂ ਇਹਨੂੰ ਬੋਲੋ ਹਟੀਏ ਕਰੇ ਜੇ ਗੁਰ ਫਰਮਾਇਆ ਸਿੱਲ ਜੋਗ ਅਲੂਣੀ ਝਟਕੀ ਪਹਿਲਾਂ ਨਾਮ ਜਪਣ ਚ ਤੈਨੂੰ ਸਵਾਦ ਨਹੀਂ ਆਉਣਾ ਉਹ ਬਾਬੇ ਨੂੰ ਪੁੱਛਦਾ ਹੋਣਾ ਵੀ ਬਾਬਾ ਖੁਰਲੀ ਚ ਬੋਲਦਾ ਜਿਹੜੇ ਪੱਠੇ ਨਾ ਖਾਣ ਉਹਨਾਂ ਨੂੰ ਕਿਹੜੇ ਦੀ ਆ ਵੱਡੀ ਲੂਣ ਦੀ ਸਿਰ ਖੁਰਲੀ ਸੁਰ ਸੁਣਦੇ ਆ ਵੀ ਇਹ ਪੱਠੇ ਜ਼ਿਆਦਾ ਖਾਣ, ਹਾਜ਼ਮਾ ਉਹ ਚੱਟਦੇ, ਉਹ 'ਚ ਤੇ ਲੂਣ ਦਾ ਸਵਾਦ ਹੁੰਦਾ, ਤੂੰ ਤੇ ਮੈਨੂੰ ਲੂਣੀ ਸਿਰ ਅੱਗੇ ਸੁਣ ਦਿੱਤੀ, ਇਹਦੇ ਸਵਾਦ ਕਹਿੰਦਾ ਤੂੰ ਬਸ ਭੁੱਲੀ ਚੱਲ, ਜਪੀ ਚੱਲ, ਜਪੀ ਚੱਲ, ਹਾਰ ਕੇ ਅਸੀਂ ਜੋਤ ਲੈ ਗਿਆ ਖਿੱਚ ਕੇ, ਉਹ ਕੀ ਕਰਦਾ ਸੀ ਸੱਚ ਜੈ ਗੁਰੇ ਖੁਰਮਾਇਆ, ਸੱਚ ਜੈ ਗੁਰੇ ਖੁਰਮਾਇਆ। ਇੱਥੇ ਵਾਹਿਗੁਰੂ ਦਸਮ ਪਾਤਸ਼ਾਹ ਦੀ ਬਾਣੀ ਸੱਚ ਨੂੰ ਕਹੇ ਤਾਂ ਸੱਚ ਕਹੂੰ, ਸੁਣ ਲਿਓ ਸਭੇ ਵੀ ਪ੍ਰੇਮ ਕਰੋ ਆਪ ਚ, ਸਾਰੇ ਸੁਣੋ, ਉੱਤੇ ਐਨ ਕਨੌੜਾ ਪਾਇਆ ਬਿੰਦੀ ਪਾਈ, ਜਾ ਕੇ ਦੇਖ ਲਓ ਬਾਣੀ ਬਿਗਾੜੀ ਜਾ ਰਹੀ ਦਸਮ ਪਾਤਸ਼ਾਹ ਦੀ। ਸੱਚ ਜੈ ਗੁਰੇ ਖੁਰਮਾਇਆ, ਸੱਚ ਜੈ ਗੁਰੇ ਖੁਰਮਾਇਆ, ਕਿਉਂ ਏ ਤੂੰ ਬੋਲੋ ਹਟੀਏ, ਸ਼ਬਦ ਚਾਹ 1430 ਸਫ਼ੇ ਦੇ ਜਿਹੜੇ ਸ਼ਬਦ ਆਇਆ ਉਹ ਤੁਸੀਂ ਇੱਥੇ ਫਿੱਟ ਕਰ ਸਕਦੇ ਹੋ, ਵੀ ਉਹ ਦਿਨ ਰਾਤ ਉਹ ਸਵਾਸਾਂ ਨੇ ਜਪ ਸਕਦੇ ਹਾਂ ਸਾਰੇ ਸ਼ਬਦ। ਆਹੋ ਹੀ ਅਸੀਂ ਹਾਰਡ ਐਂਡ ਫਾਸਟ ਲਾਈਨ ਕੱਢੀ ਜਾ ਰਹੇ ਹਾਂ। ਸਾਨੂੰ ਸ਼ੁਕਰ ਹੈ ਸ਼ਿਕਾਗੋ ਦੀ ਸੰਗਤ ਨੇ ਸਾਨੂੰ ਮੈਸੇਜ ਭੇਜਿਆ ਜੀ, ਸ਼ਬਦ ਦੱਸੋ ਆਖਣ ਵਾਲਾ ਕਿਹੜਾ, ਗਿਆਨ ਦੇਣ ਵਾਲਾ ਕਿਹੜਾ, ਅਸੀਂ ਕਹਿੰਦੇ ਸਾਡੇ ਭਾ ਖੁੱਲ ਗਏ, ਉਹ ਸ਼ਬਦ ਲੱਭੇ, ਐਸਾ ਸੁਨਹਿਰੀ ਸੂਲ ਮਿਲਿਆ ਵੀ ਇੱਕ ਸ਼ਬਦ ਗਿਆਨ ਦਏਗਾ ਇੱਕ ਜਪਣ ਵਾਲਾ। ਸਾਡੇ ਨੂੰ ਕਿਸੇ ਸਾਰੀ ਸਿੱਖੀ 'ਚ ਪਤਾ ਨਹੀਂ ਹੈ, ਉਹ ਜੀ ਸਾਰੇ ਸ਼ਬਦ ਹੀ ਹੈ, ਇਹ ਸਾਰੇ ਸਾਰਾ ਭਜਨ ਹੀ ਹੈ, ਸਭ ਕੁਛ ਹੈ। ਉਹ ਭਾਈ ਸਾਰੇ ਸ਼ਬਦ ਤੁਸੀਂ ਅਰਧਾ ਉਰਦੀ ਅਭਿਆਸ ਨਾਲ ਨਹੀਂ ਜਪ ਸਕਦੇ, ਅਰਧਾ ਉਰਦੀ ਸਾਸ ਗ੍ਰਾਸਨਾ ਇਹ ਸਾਰਾ ਅਭਿਆਸ ਨਹੀਂ ਸ਼ਬਦ ਬਾਕੀ ਜਪ ਸਕਦੇ। ਤੁਹਾਨੂੰ ਮੰਨਣਾ ਪਊਗਾ ਵੀ ਇੱਕ ਸ਼ਬਦ ਗਿਆਨ ਦੇਣ ਵਾਲਾ ਹੈ ਔਰ ਇੱਕ ਜਪਣ ਵਾਲਾ ਹੈ। ਉਹ ਅਸੀਂ ਬਾਬਾ ਨਾਨਕ ਕਹਿੰਦਾ ਇੱਕ ਆ ਜਿਹੜਾ ਸ਼ਬਦ ਹੈ ਜਿਹੜਾ ਜਿਹਦੇ ਨਾਲ ਦੁਨੀਆ ਬਣਾ ਸਿੱਟਦਾ, ਉਤਪਤੇ ਪਰਲੋ ਸਭ ਤੇ ਹੋਵੇ, ਸਭ ਦੇ ਹੀ ਜਦੋਂ ਇਹ ਸ਼ਬਦ ਆਇਆ ਕਾਲਯੁਗ 'ਚ, ਪਹਿਲੇ ਯੁੱਗਾਂ 'ਚ ਕਿਹੜੀ ਸ਼ਬਦ ਨਾਲ ਤਰਦੇ ਸੀ, ਗਿਆਨ ਵਾਲੇ ਸ਼ਬਦ ਨਾ, ਉੱਥੇ ਰਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਲਾਦੇ ਜਪਿਓ ਹਰ ਜੈਸੇ, ਸਾਰਿਆਂ ਦਾ ਨਾਮ ਜਪਿਆ ਬਾਣੀ 'ਚ ਹੁਣ ਆਈ ਹੈ। ਮਹੱਲੇ ਪਹਿਲੇ ਵੇਲੇ ਵੀ ਪੋਥੀ ਉਹਨਾਂ ਕੋਲ ਹੁੰਦੀ ਸੀ, ਉਹ 'ਤੇ ਹਵਾ ਨਹੀਂ ਸੀ ਲੱਗਣ ਦਿੰਦੇ ਪੋਥੀ ਨੂੰ, ਗਿਆਨ ਦਾ ਪਤਾ ਨਹੀਂ ਸੀ, ਔਰ ਸਾਰੇ ਸਿੱਖ ਨਾਮ ਜਪਦੇ ਸੀ। ਪਿਛਲੇ ਯੁੱਗਾਂ ਯੁੱਗਾਂ ਤੋਂ ਇਹ ਭਗਤੀ ਕੀ ਹੈ, ਅਸੀਂ ਗਾਂ ਭਗਤੀ ਦਾ ਪ੍ਰਕਰਨ ਲਿਆ ਰਿਹਾ ਹਾਂ, ਔਰ ਉਹਦਾ ਅਸੀਂ ਲੜੀ ਕੀ ਰੱਖੀ ਹੈ। ਯੁੱਗ ਯੁੱਗ ਭਗਤੀ ਆਖ ਵਖਾਣੀ, ਯੁੱਗ ਯੁੱਗ ਭਗਤੀ ਆਖ ਵਖਾਣੀ, ਆਖ ਆ ਕੇ ਭਗਤੀ ਹੈ ਸਾਡੀ, ਹੋਰ ਕੋਈ ਭਗਤੀ ਨਹੀਂ ਹੈ ਸਾਡੀ, ਉਹ ਕੀ ਹੈ ਇੱਕ ਆਖ ਆਖ ਸ਼ਬਦ ਸਾਰੇ ਸ਼ਬਦ ਤੁਸੀਂ ਭਾਖੇ ਦੱਸ ਦੋ ਹਰ ਤੁਰ ਦੇਣਾ, ਜਿੰਨੇ ਸ਼ਬਦ ਹੈ ਸਾਰੇ ਉਹ ਭਾਈ ਉਹ ਅਸੀਂ ਲੌਜਿਕ ਦੇ ਰਹੇ ਹਾਂ, ਉਹ ਗਿਆਨ ਦੇਣਗੇ ਤੁਹਾਨੂੰ ਕੀ ਗਿਆਨ, ਆ ਸ਼ਬਦਾਂ ਦੇ ਵਿੱਚੋਂ ਗਿਆਨ ਲੈ ਰਹੇ ਵੀ ਏਦਾਂ ਅਰਧਾ ਉਰਦੀ ਅਭਿਆਸ ਨਾ ਭਜਨ ਕਰਨਾ ਇੱਕ ਸ਼ੁਰੂ ਕਰਦੇ ਆ, ਔਖਾ ਕੰਮ ਵੀ ਤੈਨੂੰ ਕਰਨਾ ਪੈਣਾ, ਆਖਣੇ ਔਖਾ ਸੁਣਨੇ ਔਖਾ, ਆਖਣੇ ਔਖਾ ਸੁਣਨੇ ਔਖਾ। ਗੁਰੂ ਨਾਨਕ ਔਰ ਗੁਰੂਆਂ ਤੋਂ ਬਾਅਦ ਜਿਹੜੇ ਗੁਰੂ ਅੰਗ ਜਾਂ ਕਿਸ ਤਰ੍ਹਾਂ ਨਾਲ ਆਪਣੀ ਸੰਗਤ ਨੂੰ ਸਮਝਾਉਂਦੇ ਹੋਣੇ, ਸੰਗਤ ਕੀ ਸੀ, ਸੰਗਤ ਸਾਰੀ ਕੋਈ ਗਾਉਂਦੀ ਨਹੀਂ ਸੀ ਜਾਂ ਜਿੱਦਾਂ ਦੀ ਅੱਜ ਕੱਲ੍ਹ ਦੀ ਸੰਗਤ ਆ, ਉਹ ਗੁਰੂ ਨਾਨਕ ਆਪ ਸੰਗਤ ਦੀ ਹਾਲਤ ਦੇਖਦਾ, ਉਹ ਸੰਗਤ ਕਿੱਦਾਂ ਦਾ ਸੀ। ਸਿੱਖ ਸਭਾ ਦੇਖਿਆ ਕਾ ਪਾਉ ਗੁਰਮੁਖ ਸੁਣਨਾ ਸਾਜਨਾ। ਬਾਬੇ ਨਾਨਕ ਆਪ ਲਿਖ ਰਿਹਾ, ਉਹ ਸਾਨੂੰ ਯਕੀਨ ਨਾ ਆਵੇ ਵੀ ਗੁਰੂ ਨਾਨਕ ਵੇਲੇ ਸੰਗਤ ਕਿਹੋ ਜਿਹੀ ਸੀ, ਉਹਨਾਂ ਨੂੰ ਚਾਅ ਚੜਿਆ ਰਹਿੰਦਾ ਸੀ ਜਿਹੜਾ ਉਹਨਾਂ ਨੂੰ ਮੰਤਰ ਮਿਲਦਾ ਸੀ ਕੰਨ 'ਚ ਦੀਖਿਆ 'ਚ। ਗੁਰਮੰਤਰ ਦਾ ਚਾਹ ਜਪਣ ਦਾ ਸਿੱਖ ਸਭਾ ਬੈਠੀ ਹੈ, ਬਾਬਾ ਨਾਨਕ ਆਪ ਆਪਣੀ ਕਲਮ ਤੂੰ ਦੇ ਰਿਹਾ ਆਪਣੀ ਕਹਾਣੀ ਵੀ ਮੈਂ ਕੀ ਕਰਦਾ ਹੈ, ਮੈਂ ਵੀ ਚੁੱਪ ਜਾ ਕੇ ਪਿੱਛੇ ਸਿੱਖਾਂ ਦੇ ਬੈਠ ਕੇ ਅਤੇ ਮੈਂ ਵੀ ਵਾਰ ਵਾਰ ਨਾਮ ਨੂੰ ਆਖਦਾ। ਆਪ ਬਾਬੇ ਨੇ ਤੋਂ ਵੱਡੀ ਹੋਰ ਕੋਈ ਵਿਟਨੈਸ ਨਹੀਂ ਆ ਸਾਡੇ ਕੋਲ। ਸੰਗਤ ਕੈਸੀ ਸੀ? ਸਿੱਖ ਆ ਸਿੱਖ ਸਭਾ, ਹਿੰਦੂ ਮਹਾਂ ਸਭਾ, ਸਿੱਧ ਸਭਾ, ਐਸੀਆਂ ਸਭਾ ਸੀ ਉਹਦੇ ਮੁਕਾਬਲੇ 'ਚ ਸਿੱਖ ਸਭਾ। ਸਿੰਘ ਸਭਾ ਅਧੂਰਾ ਲਫ਼ਜ਼ ਹੈ, ਸਿੰਘਣੀਆਂ ਕਿੱਧਰ ਨੂੰ ਜਾਣ? ਅਸੀਂ ਕੱਟ ਰਹੇ ਹਾਂ ਸਿੰਘ ਸਭਾ ਦਾ ਵੀ ਨਾਂ, ਸਿੱਖ ਸਭਾ ਹੋਣੀ ਚਾਹੀਦੀ ਹੈ। ਬੀਬੀਆਂ ਕਿੱਧਰ ਨੂੰ ਜਾਣ? ਉਹ ਸਿੰਘ ਸਭਾ ਹਾਰ ਕੇ ਉਹਨੂੰ ਇਸਤਰੀ ਸਿੰਘ ਸਭਾ ਬਣਾਉਣੀ ਪੈ ਗਈ? ਨਹੀਂ, ਅਸੀਂ ਇਹ ਕਹਿੰਦੇ ਹਾਂ ਬਾਬੇ ਨਾਨਕ ਦੇ ਸ਼ਬਦਾਂ ਤੋਂ ਲੋੜ ਆ। ਉਹ ਉਹਨਾਂ ਨੇ ਕੀ ਲਿਖੇ ਹੈ? ਉਹਨਾਂ ਲਿਖਿਆ ਸਿੱਖ ਸਭਾ ਸੁਣਨਾ ਬਹੁਤ ਜ਼ਰੂਰੀ ਹੈ। ਸਾਰੀ ਸਭਾ ਜਪਦੀ ਸੀ ਪਰ ਸੁਣਦੀ ਸੀ ਸਾਰੀ, ਇਸੇ ਕਰਕੇ ਪਹਿਲਾਂ ਸੁਣਿਆ ਦੀਆਂ ਪੌੜੀਆਂ ਜਪਣ ਦੀਆਂ ਤਾਂ ਅੰਕ ਹੈ ਹੀ ਨਹੀਂ ਹੈ, ਇਸ ਕਰਕੇ ਜਪਣ ਦੇ ਨਹੀਂ ਹੈ। ਸੁਣ ਐ ਸਿੱਧ ਪੀਰ ਸੁਰਨਾਥ ਸੁਣਿਆ, ਬਾਣੀ ਸੁਣਨਾ ਨਹੀਂ ਆਓ ਨਾਨਕ ਭਗਤਾਂ ਸਦਾ ਵਿਗਾਸ, ਸੁਣ ਐ ਦੁੱਖ ਪਾਪ ਕਾ ਨਾਸ, ਨਾਮ ਦੇ ਸੁਣਨਾ ਹੈ। ਇਸ ਕਰਕੇ ਅਗਲਾ ਮੰਨਣਾ ਹੈ, ਮੰਨਣ ਦੀ ਅਵਸਥਾ ਸੁਣਦੀ ਐਸੀ ਹੈ। ਜਪਦੀਆਂ ਤਾਂ ਨਹੀਂ ਦਿੱਤੀਆਂ ਅੰਕ ਸਾਰੇ ਵੀ ਜਪੇਗਾ ਤੇ ਸੁਣੇਗਾ, ਨਹੀਂ ਤੇ ਕਿਹਨੂੰ ਘੁੱਗੂ ਸੁਣੇਗਾ? ਮੂੰਹ ਨਾ ਜਪਿਆ ਹੀ ਕੁਛ ਨਹੀਂ, ਧਿਆਨ 'ਚ ਬੈਠਾ ਤੇ ਸੁਣਨਾ ਤੇ ਤਦੇ ਹੋਣੀ ਜੇ ਜੀਵ ਨਾ ਜਪੇਗਾ। ਇਸ ਕਰਕੇ ਜਪਦਾ ਨਹੀਂ। ਐਡਾ ਘੁੱਟਵਾਂਗੇ ਆਣ ਔਰ ਸਮੁੰਦਰ ਕੁਝ ਬੰਦ ਕੀਤਾ ਜਿਹਦਾ ਖਲਾਰ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਉੱਥੋਂ ਪਹਿਲਾਂ ਸੁਣਨਾ ਸਭ ਤੋਂ ਜ਼ਰੂਰੀ ਹੈ ਔਰ ਉਸ ਦੀ ਸੰਗਤ ਦੀ ਹਾਲਤ ਦੱਸ ਰਿਹਾ ਬਾਬਾ ਨਾਨਕ ਆਪ ਕਹਿੰਦਾ ਚਾਹ ਚੜਿਆ ਰਹਿੰਦਾ ਸੀ ਉਹਨਾਂ ਨੂੰ ਸਿੱਖ ਸਭਾ ਨੂੰ ਨਾਮ ਗੁਰਮੁਖੀ ਤਰੀਕੇ ਨਾਲ ਸੁਣਨ ਦਾ। ਸਿੱਖ ਸਭਾ ਦੀਖਿਆ ਕਾ ਪਾਉ, ਗੁਰਮੁਖੀ ਸੁਣਨ ਸਾਚਾ ਬਾਬਾ ਵਿੱਚ ਸੰਗਤ ਦੇ ਬੈਠ ਕੇ ਗਰੀਬੀ ਭਾਵਨਾ ਪਿੱਛੇ ਕਰਦਾ ਕਹਿੰਦਾ ਨਾਨਕਣੇ, ਕਹਿੰਦਾ ਮੈਨੂੰ ਅਲੀ ਸੁਣਨਾ ਨਹੀਂ ਹੈ, ਦੇਖੋ ਕਿੱਡੀ ਗਰੀਬੀ ਹੈ, ਮੈਂ ਇੱਥੇ ਸੁਣ ਨਹੀਂ ਅਲੀ ਹੁੰਦਾ ਪਰ ਮੈਂ ਪਿੱਛੇ ਬੈਠ ਕੇ ਆਖ ਜਾਂਦਾ। ਪਰ ਜਿਹੜੇ ਸਾਰੇ ਸਿੱਖ ਆ ਉਹ ਜਪ ਵੀ ਰਹੇ ਤੇ ਸੁਣ ਵੀ ਰਹੇ ਹੈ। ਸਿੱਖ ਸਭਾ ਦੀਖਿਆ ਕਾ ਪਾਉ, ਗੁਰਮੁਖੀ ਸੁਣਨਾ ਨਾਨਕ ਆਖਣੇ ਵੇਰਾ ਵੇਰ, ਕਿਤ ਰੰਗੇ ਨਾਚੂ ਰੱਖ ਰੱਖ ਪੈਰ। ਇਹ ਮੇਰਾ ਨੱਚਣਾ ਇਹ ਸਭ ਕਹਿਜਾ ਕੀ ਹੈ ਕਿ ਨਾਮ ਦਾ ਆਖਣਾ ਤੇ ਉਹਨੂੰ ਸੁਣਨਾ ਤੇ ਉਹ ਮਹਾਰਾਜ ਇੱਥੇ ਕਹਿ ਰਹੇ ਇੱਕ ਆ ਗਿਆ
ਸ਼ਬਦ ਪਾਠੇ ਅਰਧ ਪੁਰਦ ਦਿਨ ਰਾਤੇ, ਆਖੇ ਸ਼ਬਦ ਪਾਠੇ ਅਰਧ ਪੁਰਦ ਦਿਨ ਰਾਤੇ।
ਆ ਦੇਖੋ ਸਲੋਕ ਕਿੱਡਾ ਮੁਸ਼ਕਿਲ ਹੈ, ਇੱਥੋਂ ਸ਼ੁਰੂ ਹੁੰਦਾ ਆਖਣੇ ਔਖਾ ਸੁਣਨੇ ਔਖਾ ਐਸਾ ਮੁਸ਼ਕਿਲ ਹੈ ਕੰਮ ਕਰਨਾ। ਬਾਬਰ ਬੜੇ ਬੜੇ ਭਾਰੇ ਮਹਾਰਾਜ ਦੇ ਵੇਲੇ ਦੇ ਸਮਕਾਲੀ ਹੋਏ ਹੈ। ਬਾਬਰ ਬਾਦਸ਼ਾਹ ਨੇ ਕੀ ਕੀਤਾ, ਮੁਸਲਮਾਨਾਂ 'ਚ ਮੰਗਣ ਦਾ ਬਹੁਤ ਰਿਵਾਜ਼ ਆ, ਇੰਨੇ ਫਕੀਰ ਇੰਨੇ ਮੰਗਦੇ ਹੁੰਦੇ ਆ ਮੁਸਲਮਾਨਾਂ 'ਚ। ਉਹ ਬਾਬਰ ਜਦੋਂ ਆਇਆ ਉਹਨੇ ਦੇਖਿਆ ਤਾਂ ਸਾਰੀ ਸੁਸਾਇਟੀ ਵਿਗੜੀ, ਉਹਨੇ ਜਿੰਨੇ ਮੰਗਤੇ ਫਕੀਰ ਜਾਂ ਸਾਰੇ ਬਣੇ ਸਭ ਨੂੰ ਜੇਲ੍ਹ 'ਚ ਕਰ ਦਿੱਤਾ। ਜਰੂਰੀ ਜੇਲ੍ਹ 'ਚ ਕਹਿੰਦੇ ਤੁਹਾਨੂੰ ਇੱਥੇ ਰੋਟੀ ਮਿਲੂ ਜੋ ਸਾਓ ਸਰ, ਪਰ ਇੱਕ ਸ਼ਰਤ ਦੇ ਉੱਤੇ ਤੁਹਾਨੂੰ ਮੈਂ ਜੇਲ੍ਹ 'ਚ ਰੋਟੀ ਵੀ ਪਹੁੰਚਾਊਂ, ਸਾਰੇ ਸੁੱਖ ਦਊਂ, ਵੀ ਤੁਸੀਂ ਅੱਲਾਹੂ ਕਰੀ ਜਾਣਾ, ਜਿਹੜਾ ਕਰੀ ਜਾਏਗਾ ਉਹਨੂੰ ਦਾਂਗੇ। ਉਹ ਕਹਿੰਦੇ ਜੀ ਇੱਕ ਦਿਨ ਵੀ ਨਹੀਂ ਗੁਜ਼ਰਿਆ ਸਾਰੇ ਫਕੀਰ ਇਕੱਠੇ ਹੋ ਕੇ ਤੇ ਕਹਿੰਦੇ ਬਾਦਸ਼ਾਹ ਸਲਾਮ ਸਾਨੂੰ ਵਿਵਹਾਰ ਕਰਦੇ ਜੋ ਮਰਜ਼ੀ ਹੋਰ ਸਜ਼ਾ ਦੇ ਦੇ, ਪਰ ਅੱਲਾਹ ਨਹੀਂ ਕਹਿ ਹੁੰਦਾ ਲਗਾਤਾਰ, ਤੇ ਸਾਨੂੰ ਰੋਟੀ ਦੇ ਪਾਏ ਨਾ ਦੇ। ਇਸ ਕਰਕੇ ਇਹ ਐਡਾ ਔਖਾ ਕੰਮ ਹੈ। ਆਖਣੇ
ਔਖਾ, ਸੁਣਨੇ ਔਖਾ, ਆਖਣੇ ਔਖਾ, ਸੁਣਨੇ ਔਖਾ, ਆਖਣੇ ਜਾਪੀ
ਆਖਾ ਕੇ ਜਪੀ, ਆਖਣੇ
ਜਾਪੀ
ਸ਼ੁਰੂ ਕਰਦਾ ਹੈ ਬੰਦ। ਕਹਿੰਦਾ ਮੇਰੀ ਜ਼ਿੰਦਗੀ ਚ ਦੋ ਟਪਲੇ ਵੱਜ ਰਹੇ ਪੁੜੇ। ਉਹ ਬਾਬੇ ਦੇ ਦੋ ਟਪਲਿਆਂ ਦੇ ਪੁੜੇ ਕਿਹੜੇ ਸੀ? ਸੱਤ ਤੇ ਸੰਤੋਖ। ਇੱਕ ਸੱਤ ਦਾ ਪੁੜਾ, ਦੂਸਰਾ ਹਿੱਸਾ ਜੋੜੀ ਦਾ ਸੰਤੋਖ। ਬਾਬਾ ਕਹਿੰਦਾ ਮੇਰਾ ਸੱਤ ਤੇ ਸੰਤੋਖ ਦਾ ਜੀਵਨ ਹੈ, ਇਹ ਮੇਰੀ ਤਾਲ ਹੈ। ਔਰ ਅਨਹਦ ਸ਼ਬਦ ਜਿਹੜਾ ਤੁਸੀਂ ਕਹਿੰਦੇ ਹੋ, ਤੁਸੀਂ ਤੇ ਨੱਚ ਨੱਚ ਕੇ ਜਾਂ ਪੈਰਾਂ ਨਾਲ ਨੱਚ ਕਰਦੇ ਹੋ, ਮੇਰੇ ਪੈਰਾਂ 'ਚ ਅਨਹਦ ਸ਼ਬਦ ਉੱਠਦਾ ਸੀ ਗੁਰੂ ਬਾਬੇ ਨਾਨਕ ਦੇ। ਜਿਸ ਵੇਲੇ ਚੱਲਦੇ ਸੀ ਮਸਤਾਨੀ ਨਾਲ, ਪੈਰਾਂ 'ਚ ਅਨਹਦ ਸ਼ਬਦ, ਉਹ ਕਹਿੰਦੇ
ਸੱਤ ਸੰਤੋਖ ਵਜੇ ਦੋਇ ਤਾਲ, ਇਹ ਪੈਰੀ
ਵਾਜਾ
ਸਦਾ
ਮਸਤਾਨੀ ਚਾਲਨਾ, ਤੇ ਪਟ ਪਟ ਕਦੋਂ ਸੁਣਦਾ ਸੀ, ਆਨਾ ਸ਼ਬਦ ਵੱਜਦਾ ਸੀ ਪੈਰਾਂ ਚ,
ਸੱਤ ਸੰਤੋਖ ਵੱਜੇ ਦੋਇ ਤਾਲ, ਪੈਰੀ ਵਾਜਾ ਸਦਾ ਨਿਹਾਲ, ਗੁਰੇ ਕਾ ਸਭ
ਜਪੇ ਪੈ
ਨਿਹਾਲ,
ਗਿਆਰਾਂ ਨੂੰ ਆਖਦੇ ਹਾਂ। ਧੰਨ ਗੁਰੂ ਨਾਨਕ ਨੂੰ ਤੇ ਛੱਡਦੇ ਹੀ ਨਹੀਂ ਨਾ ਅਸੀਂ ਧੰਨ ਗੁਰੂ ਨਾ। ਉਹ ਬਾਬਾ ਨਾਨਕ ਕਹਿੰਦਾ ਮੈਨੂੰ ਨਾ ਕਹੋ ਇੱਕ
ਮੇਰੇ
ਸਾਹਿਬ ਨੂੰ ਆਖੋ ਇੱਕ ਹੱਦੀ ਵਹਿਣਾ। ਸਲੋਕ ਬੜਾ ਡੂੰਘਾ। ਬਾਬਾ ਆਪ ਹੀ ਪਹਿਲਾਂ ਸਵਾਲ ਪੁੱਛਦਾ, ਕਹਿੰਦਾ ਮੈਂ ਧਿਆਨ ਕਿੱਥੇ ਰੱਖਾਂ? ਆਮ ਮੂਰਤੀਆਂ 'ਚ ਧਿਆਨ ਰੱਖਦੇ ਸੀ, ਸਾਡੇ ਵੀ ਗੁਰੂ ਨਾਨਕ ਦੀ ਮੂਰਤੀ ਜਾਂ ਉਹਦੇ ਪੈਰ ਬਣਾ ਕੇ ਗੁਰੂਆਂ 'ਚ ਧਿਆਨ ਰੱਖੋ ਜੀ ਸਾਰਾ। ਉਹ ਭਾਈ ਸ਼ਬਦ ਦੇਖ ਲਓ ਕੀ ਕਹਿੰਦੇ। ਇਸ ਕਰਕੇ ਬਾਬਾ ਕਹਿੰਦਾ ਮੈਂ ਕਿਹਦਾ ਧਿਆਨ ਰੱਖਾਂ? ਉਹ ਤਾਂ ਕੋਈ ਚੀਜ਼ ਹੈ ਹੀ ਨਹੀਂ ਦੇਣ ਵਾਲੀ। ਬਾਰਿਸ਼ ਕਹਿੰਦੇ ਆ ਜੇ ਕਿਹੇ ਹੋਏ ਤਾਂ ਕਿਹੋ ਦਿਸੈ,
ਜੇ ਕਿਹੋ ਹੋਏ
ਤਾਂ ਕਿਹੋ
ਦਿਸੈ, ਜਾਪੈ ਰੂਪ ਨਾ
ਜਾਤੇ। ਚਕਰ ਚੇਨ ਔਰ ਬਰਨ ਜਾਤ ਔਰ ਪਾਤਨ ਹਿੰਜੈ ਰੂਪ ਰੰਗ ਔਰ ਰੇਖ ਤੇ ਕਹਿ ਨਸਕਤ ਕੇ ਅਚਲ ਮੂਰਤ ਅਨੁਪਾ ਪ੍ਰਕਾਸ਼। ਫਿਰ ਜਾਪ ਸਾਹਿਬ ਪੜ੍ਹਿਆ ਕਰੋ ਦਸਮ ਪਾਤਸ਼ਾਹ ਦਾ, ਇਸੇ ਸਲੋਕ ਤੋਂ ਸ਼ੁਰੂ ਹੁੰਦਾ। ਨਾ ਉਹਦੀ ਕੋਈ ਰੂਪ ਹੈ, ਨਾ ਕੋਈ ਜਾਤ ਹੈ, ਨਾ ਉਹਦੀ ਕੋਈ ਮੂਰਤ ਹੈ, ਜਾਂ ਕੋਈ ਧਿਆਨ ਉਹਦਾ ਨਹੀਂ ਰੱਖ ਸਕਦੇ। ਧਿਆਨ ਸੁਣਨ 'ਚ ਹੀ ਰੱਖਣਾ ਹੈ ਪਹਿਲਾਂ, ਇਹੋ ਹੀ ਸਾਡਾ ਸ਼ਬਦ ਸੁਰਤ ਦੀ ਆਰੰਭ ਖੇਲ ਹੈ। ਜੇ ਕਿਹੋ
ਹੋਏ ਤਾਂ ਕਿਹੋ ਦਿਸੈ, ਜੇ ਕਿਹੋ ਹੋਏ ਤਾਂ ਕਿਹੋ ਦਿਸੈ,
ਜੇ ਉਹ ਦੱਸਣ ਵਾਲੀ ਦਿਸਣ ਵਾਲੀ ਚੀਜ਼ ਹੋਏ ਤਾਂ ਦਿਸੇ,
ਜੇ ਕਿਹੋ ਹੋਏ ਤਾਂ ਕਿਹੋ ਦਿਸੈ।
ਉਹ ਤੇ ਨਿਰੰਕਾਰ ਆ, ਉਹਦੇ ਤੇ ਕਾਰ ਹੀ ਕੋਈ ਨਹੀਂ।
ਜੇ ਹੋਏ ਤਾਂ ਕਿਹੋ ਦਿਸੈ, ਜਾਪੈ ਰੂਪ ਨਾ ਜਾਤੇ।
ਪਰ ਸਭੇ ਕਾਰਨ ਸਾਰੀਆਂ ਜਿਸਮ, ਸਾਰੀਆਂ ਬੌਡੀਆਂ, ਸਾਰਾ ਜਿੰਨੀਆਂ ਵੀ ਇਹ ਬਣਾਉਣ ਵਾਲਾ ਹੈ, ਉਹ ਉਹਨੇ ਇਹਨੇ ਕੀਤਾ।
ਸਭੇ ਕਾਰਨ ਕਰਤਾ ਕਰੇ, ਕਰਿਆ ਕਰ ਖਾਪੇ, ਸਭੇ ਕਾਰਨ ਕਰਤਾ ਕਰੇ, ਕਰਿਆ ਕਟ ਕਟ ਖਾਪੇ।
ਅਖੀਰ ਤੇ ਨਾਨਕ ਦੀ ਛਾਪ ਲਾਉਂਦੇ ਆਖਣੇ ਔਖਾ ਨਾਨਕਾ, ਕਿੱਦਾਂ ਨਾ ਆਖਣਾ, ਕਹਿੰਦਾ ਆਖਣਾ ਬੜਾ ਔਖਾ ਹੈ,
ਆਖਣੇ ਔਖਾ ਨਾਨਕਾ।
ਇੱਥੇ ਛਾਪ ਨਹੀਂ ਰਹੀ, ਨਾਨਕਾ ਆ ਗਿਆ,
ਆਖਣੇ ਔਖਾ ਨਾਨਕਾ।
ਪਰ ਤੂੰ ਆਖਣ
ਜਾਪੇ,
ਵੀ ਆਖਣ ਹੈ, ਤੁਸੀਂ ਆਖੀ ਚੱਲ, ਜਪੀ ਚੱਲ, ਧਿਆਨ ਲੱਗਦਾ ਸੁਣਦਾ ਜਾਂ ਨਹੀਂ ਸੁਣਦਾ, ਆਪੇ ਉਹ ਆ ਜਾਣੀ ਹੈ। ਉਹ ਦਸ਼ਾ ਆਪਣੀ ਆਪ ਪੌਡਾ ਚੜ੍ਹ ਜਾਣਾ, ਤੂੰ ਜੋ ਜੋ ਉਹਦੀ ਕਲਾ ਵਰਤੀ, ਉਹ ਤੈਨੂੰ ਸੁਣਨਾ ਵੀ ਸ਼ੁਰੂ ਹੋ ਜਾਣਾ। ਆਖਣੇ
ਔਖਾ ਨਾਨਕਾ,
ਫੇਰ ਦਰਸ਼ਨ ਕਰੀਏ। ਅਗਲਾ ਪੰਨਾ ਹੈ 795, 27ਵਾਂ ਸ਼ਬਦ, ਔਰ ਗੁਰੂ ਨਾਨਕ ਕਹਿੰਦਾ, ਗੁਰੂ ਨਾਨਕ ਨੇ ਕੋਈ ਗੁਰੂ ਨਾਨਕ ਕੋਈ ਗੁਰਦੁਆਰਾ ਨਹੀਂ ਬਣਾਇਆ, ਕੋਈ ਬਾਹਰ ਬੈਠੇ, ਕੋਈ ਬਾਹਰ ਦੀ ਚੀਜ਼ ਨਹੀਂ ਉਹ ਕਹਿ ਰਹੇ। ਉਹ ਨਹੀਂ ਸੀ ਤੀਰਥਾਂ 'ਤੇ ਨਹਾਉਂਦੇ, ਨਾ ਇਸ ਤਰ੍ਹਾਂ ਸਾਰਾ ਨਹਾਉਣਾ। ਆ ਦੇਖਿਓ, ਇਹ ਹਿੰਦੂਆਂ ਦੇ ਮੰਦਰ ਹੁੰਦੇ ਸੀ ਗਾਂ ਤੀਰਥ ਇਹਨਾਂ ਦੇ ਸਾਰੇ, ਪਰ ਉਹਨਾਂ ਨੂੰ ਵੀ ਪਿਆਰ ਨਾਲ ਚੋਟਾਂ ਅਸੀਆਂ ਲਾਉਂਦੇ ਆ। ਕਹਿੰਦੇ ਆ ਜਿਹੜਾ ਇੱਕ ਸ਼ਬਦ ਹੈ ਹੁਣ ਜਪਣ ਵਾਲਾ, ਇੱਥੇ ਮਹਾਰਾਜ ਨੇ ਸਾਫ਼ ਹੀ ਲਿਖ ਦਿੱਤਾ, ਇੱਕ ਸ਼ਬਦ। ਇਸ ਕਰਕੇ ਜਪਣ ਵਾਲਾ ਸ਼ਬਦ ਹੈ, ਆਹ ਜਿਹੜਾ ਸ਼ਬਦ ਅਸੀਂ ਗਾਵਾਂਗੇ, ਇਹ ਗਾਉਣ ਵਾਲਾ ਸ਼ਬਦ ਹੈ, ਔਰ ਇਹਦਾ ਰਾਗ ਹੈ ਬਿਲਾਵਲ, ਔਰ ਅਸੀਂ ਬਿਲਾਵਲ ਰਾਗ 'ਚ ਗਾਵਾਂਗੇ। ਇਹ ਸਵੇਰ ਦਾ ਰਾਗ ਹੈ 10 ਵਜੇ ਦਾ, ਤੂੰ ਬਿਲਾਵਲ ਰਾਗ 'ਚ ਮਾਰਨਾ, ਔਰ ਰੋਜ਼ ਤੁਸੀਂ ਸ਼ਬਦ ਅਦਾਰਿਆਂ 'ਚ ਸ਼ਬਦ ਪੜ੍ਹਦੇ ਹੋ। ਅੱਜ ਦੇਖੋ ਇਹ 'ਚ ਕੀ ਭੇਦ ਨਿਕਲਿਆ, ਜੀ ਅਸੀਂ ਸ਼ਬਦ ਦਾ ਪਾਠ ਦੀ ਬਜਾਏ ਨੂੰ ਜ਼ਰਾ ਵਿਚਾਰ ਹੀ ਲਈਏ ਵੀ ਸ਼ਬਦ ਕੀ ਕਹਿੰਦਾ। ਤੂੰ ਇਸ ਕਰਕੇ ਅਸੀਂ ਬਿਲਾਵਲ ਚੱਕਣ ਲੱਗੇ ਹਾਂ, ਬਿਲਾਵਲ ਖੁਸ਼ੀ ਦਾ ਰਾਗ ਹੈ। ਤੋ ਮਹਾਰਾਜ ਨਾ ਪਹਿਲੀ ਪਾਤਸ਼ਾਹ ਨੇ ਲਿਖਿਆ,
ਸ਼ਬਦ ਮੇਰੇ ਪ੍ਰਾਣੇ ਬਸਤ ਹੈ, ਬਹੁੜੇ ਜਨਮੇ ਨਾ ਆਵਾਂ।
ਗੁਰੂ ਬਾਬਾ ਨਾਨਕ ਆਪ ਗਾਉਂਦਾ ਹੋਣਾ, ਕੀ ਹਾਲਤ ਹੋਣੀ, ਪਰ ਠੋਕਰ ਕਿਹੜੀ ਮਾਰਦੇ ਹੈ ਸਾਰੇ ਸ਼ਬਦਾਂ ਦੀ ਨਹੀਂ।
ਇੱਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ,
ਇੰਨਾ ਮੈਂ ਸ਼ਬਦ ਦੀ ਕਮਾਈ ਕੀਤੀ ਦਿਨ ਰਾਤ ਆਖਾ ਕੇ, ਮੇਰੇ ਪ੍ਰਾਣ ਜਿਹੜੇ ਮਰਨ ਤੋਂ ਬਾਅਦ ਜਾਂਦੇ ਹੈ। ਅਸੀਂ ਮੋਟੀਆਂ ਮੋਟੀਆਂ ਤਾਂ ਚੀਜ਼ਾਂ ਦੱਸ ਰਹੇ ਹਾਂ ਲੇਮੈਨ ਲੈਂਗੁਏਜ ਦੇ ਵਿੱਚ, ਵੀ ਮੁਰਦਾ ਜਿਸ ਵੇਲੇ ਮਰ ਜਾਂਦਾ ਉਹਨੂੰ ਸਾੜ ਵੀ ਦਿੰਦੇ, ਤਾਂ ਵੀ ਖੋਪਰੀ ਪਾੜਦੇ ਉਹਦੀ, ਉਹ ਇਹਦੇ ਪ੍ਰਾਣ ਨਿਕਲ ਜਾਣ ਕਿਤੇ, ਇਹ ਪ੍ਰਾਣ ਕਹਾਂ ਜਾਂਦੇ ਹੈ। ਔਰ ਕਹਿੰਦਾ ਜਿਹੜੇ ਪ੍ਰਾਣ ਗਾਹ ਜਾਣੇ ਬਾਬਾ ਨਾਨਕ ਕਹਿੰਦਾ ਮੇਰੇ ਇੱਕ ਸ਼ਬਦ ਬਸ ਇਹ ਆ
ਏਕ ਸ਼ਬਦ
ਮਾੜੀ ਫਿਲੋਸਫੀ ਦੁਨੀਆ ਭਰ ਨਾਲੋਂ ਉੱਚੀ ਸਾਡੀ ਰਿਸ਼ੀ ਮੁਨੀਆਂ ਦੀ ਫਿਲੋਸਫੀ ਹੈ ਹਿੰਦੂਆਂ ਦੀ ਉਹਦੀ ਜਿਹੜੀ ਪ੍ਰਾਣ ਹੈ ਉਹ ਸਾਰੇ ਇਹੋ ਫਿਲੋਸਫੀ ਦੱਸਦੇ ਵੀ ਗਾਂਹ ਕੀ ਜਾਂਦੇ ਇਸ ਕਰਕੇ ਉਹ ਸਿਮਰਨ ਸ਼ਾਸਤਰ ਵੇਦ ਪੁਰਾਣ ਪ੍ਰਾਣ ਆਹ ਪੁਰਾਣਾ ਤੋਂ ਚੱਲੇ ਹੈ ਉਹ ਕਹਿੰਦੇ ਹੁੰਦੇ ਸਿਆਣੇ ਸਿਆਣੇ ਯਾਰ ਖੋਪਰੀ ਮਾਰ ਠੋਕੇ ਇਹਦੇ ਪ੍ਰਾਣ ਨਿਕਲ ਜਾਣ ਕਿਤੇ ਇਸੇ ਤੂੰ ਪ੍ਰਾਣ ਪਤੀ ਪਿਆਰਾ ਬਣੇ ਆ ਇਸੇ ਨੂੰ ਪ੍ਰਾਣ ਪ੍ਰਾਣਾ ਤੂੰ ਪਿਆਰਾ ਇਹ ਪ੍ਰਾਣ ਗਾਹ ਜਾਂਦੇ ਆ ਹਰ ਸਿੱਖ ਦਾ ਨਾਲ ਪ੍ਰਾਣ ਤੇ ਜਾਣੇ ਆ ਸਿੱਖ ਸਾਰਾ ਸ਼ਬਦ ਚ ਰੰਗੇ ਹੁੰਦੇ ਉਹ ਪ੍ਰਾਣ
ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ
ਹੁਣ ਪ੍ਰਾਣ ਕਹਿ ਦੋਗੇ ਪ੍ਰਾਣ ਨਹੀਂ ਹੈ ਨੰਨੇ ਨੂੰ ਸਿਆਰੀ ਹੈ ਪ੍ਰਾਣੇ ਬਣਾਉਣਾ ਪੈਣਾ
ਏਕ ਸ਼ਬਦ ਮੇਰੇ ਪ੍ਰਾਣ ਬਸਤ
ਜੇ ਤੁਸੀਂ ਯਾਰੀ ਨਹੀਂ ਬੁਲਾਉਂਦੇ ਬਲਾਵਲ ਬਣਨੀ ਨਹੀਂ ਔਰ ਆਗ
ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ
ਬਹੁੜੇ
ਜਨਮ
ਜਨਮ ਨਹੀਂ ਹੈ ਬਹੁੜ ਜਨਮੇ ਕਹਿਣਾ ਪੈਣਾ ਹੈ ਬਹੁੜ
ਜਨਮੇ
ਸਭ ਗਾਵੋ
ਏਕ ਸ਼ਬਦ ਮੰਦਰ ਤਨ ਮਨ ਮੰਦਰ ਤਨ ਵੇਸ਼ ਕਲੰਦਰ ਮਨ ਮੰਦਰ ਤਨ ਵੇਸ਼ ਕਲੰਦਰ ਘੱਟ ਹੀ ਤੀਰਥੇ
ਬਾਬਾ ਨਹੀਂ ਇਸੇ ਤੀਰਥਾਂ 'ਤੇ ਨਾ ਆਉਂਦਾ ਸੀ ਨਾ ਕਿਸੇ ਤਲਾਬ ਬਣਾਇਆ ਉਹਨੇ ਨਾ ਕੁਛ ਹੈ ਉਹ ਕਿੱਥੇ ਨਾ ਆਉਂਦਾ ਸੀ ਘੱਟ ਜਿੱਥੇ ਵੀ ਲਫਜ਼ ਆ ਜਾਏ ਉਹ ਘੜਾ ਨਹੀਂ ਹੈ ਘੱਟ ਮੈਨੇ ਜਿਸਮ ਸਾਡਾ ਬੌਡੀ ਘੱਟ ਲਿਖਿਆ ਘਰ ਅਤੇ ਘੱਟ ਜਿੱਥੇ ਆ ਜਾਏ ਬਾਣੀ ਉਹ ਸਾਡੀ ਬੌਡੀ ਹੈ
ਘੱਟ ਤੀਰਥੇ ਨਾਮਾ
ਹੱਥੇ ਦੀ ਸਿਆਰੀ ਬੁਲਾਉਣੀ ਤੀਰਥੇ
ਮਨ ਮੰਦਰ ਤਨ
ਬਿਲਾਵਲ
ਮਨ ਮੰਦਰ
ਕਿਸ ਤਰ੍ਹਾਂ ਬਾਬੇ ਨਾਨਕ ਦਾ ਮੰਦਰ ਤੇ ਅੰਦਰ ਹੈ ਬਾਬੇ ਨਾਨਕ ਨਾ ਮਨ ਮੰਦਰ ਤਨ ਵੇਸ਼ ਕਲੰਦਰ ਵੇਸ਼ ਕਲੰਦਰ ਹੈ ਜਿਹੜਾ ਮਸਤ ਕਲੰਦਰ ਆ ਮੁਸਲਮਾਨ ਫਕੀਰ ਲੀਰਾਂ ਪਾਰਟੀਆਂ ਬਾਹਰ ਦਾ ਬਣਾ ਕੇ ਉਹ ਫਕੀਰਾਂ ਵਾਲਾ ਲਿਬਾਸ ਮਾਂ ਨੱਚਦੇ ਸੀ ਉਹ ਕਹਿੰਦਾ ਮੇਰਾ ਤਾਂ ਹੀ ਲਿਬਾਸ ਹੈ ਬਾਹਰਲਾ ਬਸ ਜੇ ਇਸ ਲਿਬਾਸ ਦੇ ਉੱਤੇ ਹੋਰ ਕੋਈ ਚੀਜ਼ ਪਾਓਗੇ ਉਹ ਭੇਖ ਹੋ ਜਾਏਗਾ ਤਾਂ ਹੀ ਸਰਦੀ ਗਰਮੀ ਤੋਂ ਮੈਨੂੰ ਬਚਾਉਣ ਵਾਲਾ ਅੰਦਰਲੇ ਇੰਟਰਨਲ ਔਰਗਨ ਦੇ ਉੱਤੇ ਜੋ ਬੌਡੀ ਸਾਨੂੰ ਮਿਲੀ ਹੈ ਉਹ ਵੇਸ ਹੈ ਮੇਰਾ ਮੇਰਾ ਇਨਸਾਨ ਦਾ ਵੇਸ ਹੈ ਜਾਨਵਰਾਂ ਦਾ ਵੇਸ ਹੋ ਰਿਹਾ ਤਨ ਉਹ ਸਾਰਿਆਂ ਦਾ ਤਨ ਅਲੈਦਾ ਅਲੈਦਾ ਇਸ ਕਰਕੇ ਇਨਸਾਨ ਦਾ ਜਿਹੜਾ ਜਿਸਮ ਹੈ ਇਹੋ ਹੀ ਉਹਦਾ ਵੇਸ ਹੈ
ਮਨ
ਮੇਰੇ ਮਨ ਦੇ ਵਿੱਚ ਮੰਦਰ ਹੈ
ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥੇ ਨਾਮਾ
ਹੁਣ ਬਾਹਰ ਨਾ ਆਉਣ ਦਾ ਕੋਈ ਬਾਬਾ ਨਾਨਕ ਕਦੀ ਹੁਕਮ ਦੇ ਸਕਦਾ
ਮਨ ਮੰਦਰ ਤਨ ਵੇਸ ਕਲੰਦਰ
ਘੱਟ
ਸ਼ਬਦ ਮੇਰਾ ਪ੍ਰਾਣ ਬਸਤ ਹੈ ਬਹੁੜੇ ਜਨਮੇ ਨਾ
ਆਈ ਰਹੋ ਦੀ ਤੁਕ
ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ
ਮਹਾਰਾਜ ਨੂੰ ਤਿੰਨ ਲਾਈਨਾਂ ਲਿਖਣੀਆਂ ਪੈ ਗਈਆਂ ਇੱਕ ਤੇ ਹੁੰਦੀ ਨਾ ਆਮ ਪੀੜ ਜ਼ਿੰਦਗੀ ਦੀ, ਮੈਨੂੰ ਆਹ ਬੜਾ ਦੁੱਖ ਹੈ ਜੀ, ਮੈਂ ਬੜਾ, ਮੈਨੂੰ ਬੜੀ ਪੀੜ ਹੈ। ਮਹਾਰਾਜ ਕਹਿੰਦਾ ਬਗਾਨੀ ਪੀੜ ਨੂੰ ਕੌਣ ਜਾਣ ਸਕਦਾ ਹੈ, ਆਪਣੇ ਦੂਸਰੇ ਦੇ ਘਰ ਨੂੰ ਆ ਕੇ ਲੱਗੀ ਹੋਵੇ ਤੇ ਉਹ ਕਹਿੰਦੇ ਹੈ ਬਸੰਤਰ ਲੱਗਾ, ਬਸੰਤਰ ਆ, ਆਪਣੇ ਘਰ ਨੂੰ ਫਿਰ ਰੌਲਾ ਪਾਉਂਦੇ ਸਾਰ ਘਰ। ਇਸ ਕਰਕੇ ਜਿਹੜੀ ਆਪਣੀ ਪੀੜ ਪਰਾਈ ਕਿਸੇ ਦੀ ਜਾਣਨੀ ਬੜਾ ਔਖਾ ਕੰਮ ਹੈ। ਕਹਿੰਦਾ ਮੇਰੀ ਪੀੜ ਕੌਣ ਜਾਣ ਸਕਦਾ? ਬਾਬਾ ਨਾਨਕ ਕਹਿੰਦਾ, ਕਹਿੰਦਾ ਮੈਨੂੰ ਦੁਨੀਆਂ ਦੀ ਪੀੜ ਹੀ ਨਹੀਂ ਹੈ।
ਹਮ ਨਹੀਂ ਚਿੰਤ ਪਰਾਈ,
ਮੈਨੂੰ ਨਾ ਬੱਚਿਆਂ ਦਾ ਫਿਕਰ, ਨਾ ਮੇਰੀ ਫੈਮਿਲੀ ਦੇ, ਨਾ ਮੈਨੂੰ ਕੋਈ ਹੋਰ ਦੁਨੀਆਂ ਦੀ ਪੀੜ ਹੈ। ਮੇਰੀ ਪੀੜ ਹੋਰ ਹੈ ਤਾਂ ਤੀਜੀ ਲੈਣ ਦੇ, ਵੀ ਮਤ ਸਮਝੋ ਮੈਨੂੰ ਕੋਈ ਹੋਰ ਕੋਈ ਚਿੰਤਾ ਵਾ।
ਹਮ ਨਹੀਂ ਚਿੰਤ ਪਰਾਈ, ਇਹ ਕੌਣ ਜਾਣੇ ਪੀਰ ਪਰਾਈ, ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ।
ਮੇਰਾ ਬਿੰਨਿਆ ਗਿਆ ਮਨ ਉਸ ਦਿਆਲ ਰੱਬ ਨੂੰ ਕਹਿਤਾ, ਜਿਹੜਾ ਸਦਾ ਹੀ ਦਿਆਲ ਹੈ। ਸਤਿਗੁਰ ਨੇ ਕਹਿਤਾ ਦਿਆਲ ਨਾਲ ਮੇਰਾ ਮਨ ਬਿੰਨਿਆ ਪਿਆ ਹੈ, ਔਰ ਦਿਆਲ ਚ ਕੀ ਹੈ?
ਏਕ ਸ਼ਬਦ
ਰਹਾਉ, ਤੂੰ ਪਹਿਲੀਆਂ ਤੁਕਾਂ ਨਾਲ ਰਹਾਉ ਚ ਸਮਾਉਣਾ ਹੈ ਉਹ ਸ਼ਬਦ, ਉਹ ਕਾਹਦੇ ਨਾਲ ਬਿੰਨਿਆ ਗਿਆ?
ਏਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ, ਬਹੁਰੇ
ਕੋਈ ਪੀਰ ਨਾ ਸਮਝੋ।
ਹਮ ਨਹੀਂ ਚਿੰਤ ਪਰਾਈ,
ਮੈਨੂੰ ਚਿੰਤ ਕਹਿ ਦਿਓ ਜੇ ਦਿਆਲ ਚ ਮੇਰਾ ਮਨ ਵੇਧਿਆ ਗਿਆ ਹੈ।
ਏਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ, ਬਹੁਰੇ ਜਨਮੇ ਨਾਮਾ।
ਰਹਾਉ ਤੋਂ ਬਾਅਦ ਕਹਾਣੀ ਸ਼ੁਰੂ ਹੋਣ ਲੱਗੀ ਸ਼ਬਦ ਦੀ।
ਆਗਮ ਅਗੋਚਰ ਅਲਖ ਅਪਾਰਾ,
ਕਹਿੰਦਾ ਮੇਰੀ ਚਿੰਤਾ ਉਹ ਕਰਨ ਵਾਲਾ ਹੈ।
ਚਿੰਤਾ ਕਰੋ ਹਮਾਰੀ,
ਉਹ ਕਿੱਥੇ ਹੈ?
ਜਲ ਥੱਲੇ ਮਹੀਨੇ ਭਰ ਪੋਏ।
ਜਲ ਤੇ ਤੁਸੀਂ ਸਮਝ ਲਓ ਵੀ ਜਲ ਹੈ, ਪਾਣੀ ਧਰਤੀ, ਪਾਣੀ ਜ਼ਿਆਦਾ ਵੈ, ਧਰਤੀ ਥੋੜ੍ਹੀ ਹੈ, ਮੋਹ ਸਮੁੰਦਰ ਹੀ ਸਮੁੰਦਰ ਹੈ। ਕਿ ਜਲਾਂ ਚ ਵੀ ਉਹ ਆ, ਥਲ ਕਹਿੰਦੇ ਆ ਧਰਤੀ ਨੂੰ, ਜਲ ਮਈਅਲ ਕੀ ਹੋਇਆ? ਮਈਅਲ ਕਹਿੰਦੇ ਵਿੱਚ ਗੱਬੇ, ਜਲ ਤੇ ਥਲ ਤੇ ਵਿੱਚ ਗੱਬੇ ਵੀ ਤੂੰ ਹੀ ਹੈ। ਮਹੀਅਲ
ਜਲ ਥਲ, ਜਲ ਥਲ ਮਹੀਅਲ ਪਰ ਪੁਰੇਲੀ,
ਰੈਨ ਭਰਿਆ ਪਿਆ, ਕਿਤੇ ਵੱਧ ਨਹੀਂ ਹੈ, ਕਿਤੇ ਘੱਟ ਨਹੀਂ ਹੈ।
ਜਲ ਥਲ ਮਹੀਅਲ ਪਰੇ ਪੂਰੇ ਘਟੇ ਘਟੇ ਜੋਤੇ ਤੁਮਹਾਰੀ।
ਹਰ ਜਿਸਮ ਤੇ ਜਿਹਨੂੰ ਵੀ ਬੌਡੀ ਮਿਲੀ, ਰੀਂਗਣ ਵਾਲਾ ਜਾਨਵਰ ਹੈ, ਪਰਿੰਦਾ, ਕੋਈ ਹੈ ਜਿਹਨੂੰ ਬੌਡੀ ਹੈ, ਲਾਈਫ ਹੈ ਜਿਹਦੇ ਵਿੱਚ, ਉਹਨੂੰ
ਘਟੇ ਘਟੇ ਜੋਤੇ ਤੁਮਹਾਰੀ,
ਹਲੇ ਹਲੰਤ ਬੁਲਾਉਣਾ, ਤੁਮਹਾਰੀ ਕਹਿਣਾ, ਆਹਾ ਛੋਟਾ
ਘਟੇ ਘਟੇ ਜੋਤੇ ਤੁਮਹਾਰੀ। ਸਿੱਖ ਮੱਤੇ ਸਭ ਬੁੱਧੇ ਤੁਮਹਾਰੀ,
ਇਹ ਦਿਆਲ ਜੀ ਜਿਹੜੀ ਮੈਨੂੰ ਸਿੱਖ ਤੇ ਮੱਤੇ ਬੁੱਧ ਆ ਰਹੀ ਹੈ, ਸਭ ਤੇਰੀ ਦੇਣ ਹੈ।
ਸਿੱਖ ਮੱਤੇ ਸਭ ਬੁੱਧੇ ਤੁਮਹਾਰੀ,
ਮੈਂ ਬਾਹਰ ਮੰਦਰ ਨਹੀਂ ਬਣਾਉਣੇ, ਮੈਂ ਅੰਦਰ ਹੀ ਮੰਦਰ ਆਮ ਛੰਨਾ ਬਣਾਉਂਦੇ ਸੀ, ਉਨੀ ਦਿਨੀਆਂ ਇੱਟਾਂ ਇੱਟਾਂ ਦੇ ਕੱਟ ਹੁੰਦੀਆਂ ਸੀ, ਮੰਦਰ ਛਾਵਾਂ ਉਹ ਛਾਣਦਾ ਛੰਨ, ਮੈਂ ਮੰਦਰ ਹੀ ਤੇਰੇ ਉਹ ਮੈਂ ਬਣਾਉਣਾ ਹੈ। ਛਾਵਾਂ ਕਹਿੰਦੇ ਬਣਾਉਣ ਨੂੰ,
ਇਹ ਸਿੱਖ ਮੱਤੇ ਸਭ ਤੁਮਹਾਰੀ, ਮੰਦਰ ਛਾਵਾਂ ਤੇਰੇ ਬਹ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਤੁਝ ਬਿਨ ਅਵਰ
ਕਿਸੇ ਮੈਂ ਦੇਵਤੇ ਨੂੰ ਕਿਸੇ ਇੱਕ ਤੋਂ ਬਗੈਰ ਸਾਹਿਬ ਤੇ ਇੱਥੋਂ ਬਗੈਰ ਮੈਂ ਨਹੀਂ ਕਿਸੇ ਨੂੰ ਮੰਨਦਾ
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਹੈ ਗੁਣ ਗਾਵਾਂ
ਡੂੰਗੀ ਤੋਕਾ ਗੁਣ ਗਾਉਣਾ ਗਾਉਣਾ ਵਜਾਉਣਾ ਨਹੀਂ ਹੈ ਮੰਦਰਾਂ ਚ ਉਹਦੇ ਗੁਣ ਗਾਏ ਜਾ ਰਹੇ ਸੀ ਦੇਵਤਿਆਂ ਦੀਆਂ ਮੂਰਤੀਆਂ ਮਾਰ ਗਾਉਣਾ ਸਾਰਾ ਨੱਚ ਨੱਚ ਕੇ ਔਰ ਮਾਰ ਰਾਸਾਂ ਪੈ ਰਹੀਆਂ ਸਭ ਕੁਝ ਗਾਉਂਦੇ ਸੀ ਮਹਾਰਾਜ ਕਹਿੰਦਾ ਮੈਂ ਤੇ ਮੰਦਰ ਸ਼ੰਮੀ ਤੇਰਾ ਹੀ ਬਣਾਉਣਾ ਅੰਦਰ ਔਰ ਤੇਥੋਂ ਬਗੈਰ ਮੈਂ ਕਿਸੇ ਨੂੰ ਨਹੀਂ ਜਾਣਦਾ ਤੇ ਮੈਂ ਤੇਰਾ ਨਾਮ ਹੀ ਜਪਣ ਨੂੰ ਗੁਣ ਗਾਉਣਾ ਕਿਹਾ ਰੈਲੇਟਿਵ ਲਫਜ਼ ਹੈ ਉਹਨਾਂ ਲਈ ਇਸ ਕਰਕੇ ਗੁਣ ਗਾਵਾਂ ਨਿੱਤ ਤੇਰੇ ਕੀ ਨਿੱਤ ਹੀ ਮੈਂ ਨਾਮ ਜਪਦਾ
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਹੈ ਗੁਣ ਗਾਵਾਂ ਨਿੱਤ ਤੇਰੇ
ਕਹਿੰਦਾ ਮੈਨੂੰ ਕੋਈ ਫਿਕਰ ਨਾ ਜੀ
ਜੰਤ ਸਭੇ ਸਰਣੇ ਤੁਮਹਾਰੀ ਸਰਬ ਚਿੰਤ ਤੁਧ ਪਾਸੇ
ਇੱਕ ਅਰਦਾਸ ਰੂਪ ਹੋ ਕੇ ਨਾਮ ਹੀ ਜਪੀ ਜਾਣਾ ਇੱਥੇ ਇੱਕ ਅਰਦਾਸ ਨਹੀਂ ਵੀ ਅਸੀਂ ਕੋਲ ਖੜੋ ਕੇ ਬਾਬਾ ਨਾਨਕ ਪ੍ਰਥਮ ਭਗਵਤੀ ਸਿਮਰ ਕੇ ਜਾਂ ਸਾਰਾ ਉਹ ਅਰਦਾਸ ਹੈ ਬੇਨਤੀ ਰੂਪ ਹੋ ਕੇ ਰੱਬ ਅੱਗੇ ਨਾਮ ਜਪਣਾ ਉਹ ਕਹਿੰਦਾ ਮੈਂ ਇੱਕ ਹੀ ਅਰਦਾਸ ਹੈ ਮੇਰੀ ਕੀ ਵੀ ਮੈਂ ਬੇਨਤੀ ਰੂਪ ਹੋ ਕੇ ਤੇਰੇ ਅੱਗੇ ਨਾਮ ਜਪੀ ਜਾਵਾਂ ਇੱਕ ਨਾਨਕ
ਕੀ ਅਰਦਾਸ
ਇੱਕ ਨਾਨਕ
ਆਖੇ ਸ਼ਬਦ ਪਾਖੇ ਅਰਧ ਉਰਦ ਦਿਨ ਰਾਤੇ ਆਖੇ ਆਖੇ ਸ਼ਬਦ ਪਾਖੇ ਅਰਧ ਉਰਦ ਦਿਨ ਰਾਤੇ ਆਖੇ ਆਖੇ ਸ਼ਬਦ ਪਾਖੇ ਅਰਧ ਉਰਦ ਦਿਨ ਰਾਤੇ ਆਖੇ ਆਖੇ ਸ਼ਬਦ ਪਾਖੇ ਅਰਧ ਉਰਦ ਦਿਨ ਰਾਤੇ ਇੱਕ ਨਾਨਕ ਕੀ ਅਰਦਾਸ ਇੱਕ ਨਾਨਕ ਕੀ ਅਰਦਾਸ ਇੱਕ ਸ਼ਬਦ ਮੇਰੇ ਪ੍ਰਾਣੀ ਬਸਤ ਹੈ
ਬਹੁੜੇ
ਜਾਣੇ ਨਾ ਆਵਾ
ਇੱਕ ਸ਼ਬਦ
ਮੇਰੇ ਪ੍ਰਾਣੀ ਬਸਤ
ਅਸੀਂ ਸ਼ਬਦ ਲੈਂਦੇ ਹਾਂ ਪੰਨਾ ਹੈ 65 ਔਰ 28 ਨੰਬਰ ਹੈ ਦੋ ਸ਼ਬਦ ਹੋਰ ਅਸੀਂ ਕਹਾਂਗੇ ਇਸ ਸ਼ਬਦ ਦੇ ਉੱਤੇ ਅਤੇ ਇਸ ਪਹਿਲਾਂ ਐਡਾ ਸ੍ਰੀ ਮੁਹੱਲੇ ਤੀਜੇ ਦੇ ਐਡੇ ਭਰਮ ਤੋੜੂ ਸ਼ਬਦ ਨੇ ਐਡਾ ਇਹਨਾਂ ਨਾਲ ਸੰਗਤ ਵਧਾਈ ਗੁਰੂ ਅਮਰਦਾਸ ਸਾਹਿਬ ਨਾਲ ਪੀੜ੍ਹੀਆਂ ਅਤੇ ਪੀੜ੍ਹੇ ਛੱਡਣੇ ਪਏ ਜਥੇਦਾਰ ਅਤੇ ਜਥੇਦਾਰਨੀਆਂ ਇੰਨੀ ਸੰਗਤ ਇਸ ਗੁਰੂ ਨਾਲ 65 ਸਾਲ ਤੋਂ ਲੱਗੇ ਔਰ 100 ਸਾਲ ਤੱਕ ਜੀਂਦੇ ਰਹੇ ਲੇਕਿਨ ਪਹਿਲਾਂ ਸਾਰਾ ਕਰਮ ਕਾਂਡ ਕਰਦੇ ਸੀ ਸਭ ਕੁਛ ਪਤਾ ਸੀ ਘਰ ਕਾ ਭੇਦੀ ਲੰਕਾ ਢਾਏ ਸਾਰੇ ਭੇਜ ਜਾਣਦੇ ਸੀ ਵੀ ਇਹ ਗੰਗਾ ਮਈਆ ਪੈਦਲ ਜਾਂਦੇ ਸੁਣੀ ਦਿਨੀ ਇਸ਼ਨਾਨ ਕਰਨ ਤਾਂ ਉਹਨਾਂ ਦੇ ਜਦੋਂ ਗੁਰੂ ਅੰਗਦ ਸਾਹਿਬ ਫਿਰ ਮਿਲੇ ਉਹਨਾਂ ਦਾ ਗਿਆਨ ਦੇਖਿਆ ਉੱਥੇ ਦੇ ਹਰੇ ਔਰ ਮਹੱਲੇ ਤੀਜੇ ਦਾ ਸ੍ਰੀ ਰਾਗ ਦਾ ਮਹੱਲਾ ਤੀਜਾ ਸੀ ਚੱਕਣਾ ਪੰਨਾ ਹੈ 65-66 ਆਓ ਪਹਿਲਾਂ ਜਿਹੜੀ ਹਾਈਲਾਈਟ ਲਾਈਨ ਕੀਤੀ ਹੈ ਉਹ ਅਸੀਂ ਗਾ ਲਈਏ
ਸੰਗਤੇ ਸਾਧੂ ਉਬਰੇ
ਮਿਲੇ
ਸੰਗਤੇ ਸਾਧੂ ਉਬਰੇ
ਗੁਰ ਕਾ
ਸ਼ਬਦ ਕਮਾਏ
ਇੱਥੇ ਸਾਧੂ ਸਾਫ਼ ਕਰਨਾ ਹੈ ਸੰਗਤ ਸਾਫ਼ ਕਰਨੀ ਉਹ ਸਾਧੂ ਦੀ ਸੰਗਤ ਕਿੱਥੇ ਹੈ ਅਤੇ ਗੁਰ ਕਾ ਸ਼ਬਦ ਕਮਾਏ ਉਹ ਸ਼ਬਦ ਜਪਣ ਵਾਲਾ ਹੈ ਜਿਹਦੀ ਕਮਾਈ ਕਰਦੇ ਸੀ ਗੁਰੂ ਅਮਰਦਾਸ ਸਾਹਿਬ
ਮਿਲ ਸੰਗਤੇ ਸਾਧੂ ਉਬਰੇ ਹੈ ਗੁਰ ਕਾ ਸ਼ਬਦ ਕਮਾਏ
ਪਹਿਲਾਂ ਲਿਖਦੇ
ਜਾ, ਹੱਥ ਜਿੰਨੇ ਮਰਜ਼ੀ ਕਰੀ, ਚੱਲ ਪਾਣੀਆਂ 'ਚ ਖੜੋ, ਜਿੰਨੀਆਂ ਮਰਜ਼ੀ ਭਗਤੀਆਂ ਜੰਗਲਾਂ 'ਚ ਚਲੀ ਜਾ, ਉੱਠਾ ਪੁੱਠਾ ਹੋ ਕੇ ਲਟਕ ਖੂਹਾਂ ਕੁਛ ਪਾਏ, ਹੱਥ ਕਰੀ ਚੱਲ ਜਿੰਨੇ ਮਰਜ਼ੀ ਤੂੰ। ਮਹਾਰਾਜ ਕਹਿੰਦੇ ਮਨ ਹੱਠ ਕੀਤੇ ਉਪਾਏ ਨ ਛੁੱਟੀ ਹੈ, ਮਨ ਹੱਠੇ ਕਿਤੇ ਉਪਾਏ ਨ ਛੁੱਟੀ ਹੈ। ਕਹਿੰਦੇ ਮੈਂ ਸਾਰੇ ਸਿਮਰਤ ਸ਼ਾਸਤਰ ਸੋ ਸੋ ਦੇਖੇ, ਉਹਨਾਂ 'ਚ ਆਹੋ ਚੀਜ਼ ਆਹੋ ਪੁਆੜੇ ਲਿਖੇ ਹੈ, ਏਦਾਂ ਭਗਤੀ ਕਰੋ, ਏਦਾਂ ਇੰਨਾ ਇੰਨਾ ਕਸ਼ ਆ ਸਾਰੇ ਲਿਖੇ ਹੈ। ਮਹਾਰਾਜ ਕਹਿੰਦੇ ਮਨ ਹੱਠ ਕਿਤੇ ਉਪਾਏ ਨਾ ਛੁੱਟੀ ਹੈ, ਮਨ ਹੱਠੇ ਕਿਤੇ ਉਪਾਏ ਨਾ ਛੁੱਟੀ ਹੈ। ਜੇ ਸਿਮਰਤ ਸ਼ਾਸਤਰ ਸੋਧੋ ਜਾਏ, ਇਹ ਸਿਮਰਤ ਸ਼ਾਸਤਰ ਸੋਧੋ ਜਾਏ, ਮਿਲ ਸੰਗਤ ਤੇ ਸਾਧੂ ਉਭਰੇ, ਇਹ ਗੁਰ ਕੈ ਸ਼ਬਦ ਕਮਾਏ, ਮਿਲੇ ਸੰਗਤ ਤੇ ਸਾਧੂ ਉਭਰੇ, ਇਹ ਗੁਰ ਕੈ ਸ਼ਬਦ ਕਮਾਏ, ਮਨ ਰੇ ਸਾਰੇ ਸ਼ਬਦ ਦੇ ਪਹੀਏ ਦਾ ਐਕਸ਼ਨ ਬੋਲ ਰਹੇ ਹਾਂ, ਰਹਾਉ ਬੋਲ ਰਹੇ ਹਾਂ, ਜਿਹਦੇ ਲਈ ਇਹ ਸ਼ਬਦ ਲਿਖਿਆ ਰਿਹਾ। ਮਨ ਰੇ ਗੁਰਮੁਖ ਨਾਮ ਆਪਣੇ ਮਨ ਨੂੰ ਕਹਿ ਰਹੇ, ਹੇ ਮੇਰੇ ਮਨਾ ਅੱਠ ਉੱਠੇ ਸਾਰਾ ਜੋ ਤੂੰ ਗੰਗਾ ਜਾਂਦਾ ਸੀ ਸਾਰੀ ਉਮਰ ਉਹਨਾਂ ਨੂੰ ਯਾਦ ਹੋਣੀ ਹੈ। ਕਹਿੰਦਾ ਮਨ ਰੇ ਐਸਾ ਬਾਬੇ ਨਾਨਕ ਦਾ ਜਿਹੜਾ ਚੇਰ ਪਹਿਲਾ ਸਿੱਖ ਸੀ ਗੁਰੂ ਅੰਗਦ, ਕਿੱਡਾ ਵੱਡਾ, ਜਿਹਦੇ ਸਲੋਕ ਮਿਲਣਗੇ ਸਿਰਫ ਗੁਰੂ ਅੰਗਦ ਕੋ ਬਾਣੀ ਨਹੀਂ ਲਿਖ ਸਕਿਆ ਦੂਸਰਾ, ਔਰ ਆਪਣੀ ਘਰਵਾਲੀ ਦੇ ਨਾਲ ਦੋਨੋਂ ਜਿਹੜੀਆਂ ਨੇ ਬਾਬੇ ਨਾਨਕ ਦੇ ਗਿਆਨ ਲਿਆ ਔਰ ਦੋਨੋਂ ਚੜ ਗਏ ਗੁਰੂ ਅੰਗਦ ਸਾਹਿਬ ਦੇ ਸਲੋਕ ਮਿਲਣਗੇ ਮਹੱਲੇ ਦੂਜੇ ਦੇ, ਕੋਈ ਸ਼ਬਦ ਨਹੀਂ, ਕੋਈ ਛੰਦ ਨਹੀਂ, ਕੋਈ ਵਾਰ ਨਹੀਂ, ਕਿਉਂਕਿ ਸਾਰੀ ਗੁਰੂ ਨਾਨਕ ਦਾ ਗਿਆਨ ਸਮਝ ਰਿਹਾ ਸੀ। ਤੋ ਉਹਦਾ ਗਾਂ ਚੇਲਾ ਜਿਹੜਾ ਸੀ ਉਹ ਫਿਰ ਚੰਡਿਆ, ਪਹਿਲੇ ਗੁਰੂ ਅੰਗਦ ਸਾਹਿਬ ਨਾ ਆ ਗਿਆਨ ਫਿਰ ਸਮਝਾਇਆ ਗੁਰੂ ਅਮਰਦਾਸ ਸਾਹਿਬ ਨੂੰ। ਮਨ ਰੇ
ਗੁਰਮੁਖ ਨਾਮ
ਨਿਰਾਈ ਨਾਮ ਨਾ ਧਿਆਈ ਜਾਈ, ਗੁਰਮੁਖ ਸਿਸਟਮ ਚ ਆਈ, ਔਗੁਣ ਉਗੁਣ ਛੱਡ ਕੇ ਸਾਰੇ ਗੁਣ ਲੈ ਕੇ ਉਹਨੂੰ ਗੁਰਮੁਖੇ ਸਿਸਟਮ ਕਿਹਾ ਹੈ। ਗੁਰਮੁਖ ਨਾਮ ਨਹੀਂ ਹੈ, ਗੁਰਮੁਖੇ ਦੀ ਸਿਹਾਰੀ ਬੁਲਾਉਣੀ ਪੈਣੀ ਹੈ। ਮਨ ਰੇ
ਗੁਰਮੁਖ ਨਾਮ
ਮਨ ਰੇ
ਗੁਰਮੁਖ ਨਾਮ
ਕੌਣ ਜਾਏਗਾ, ਇਹ ਤੁਰੇ ਪੂਰਵੇ ਕਰਤੇ ਲਿਖਿਆ, ਕਿਆ ਸਿਆਰੀਆਂ ਸਪਸ਼ਟ ਹੋ ਰਹੀਆਂ ਹੈ, ਤੁਰੇ ਪੂਰਵੇ ਕਰ ਲਿਖਿਆ,
ਗੁਰਮਤੇ ਨਾਮੇ ਸਮਾਏ,
ਹੇ ਗੁਰਮਤੇ
ਨਾਮੇ ਸਮਾਏ।
ਸ਼ੁਰੂ ਤੋਂ ਸ਼ਬਦ ਸ਼ੁਰੂ ਹੋਣ ਲੱਗਾ,
ਹਮੇ ਕਰਮ ਤੁਮਾਮ ਦੇ,
ਜਮ ਡੰਡ ਲੱਗੇ ਤਿੰਨ ਆਏ, ਕਰੀ ਚੱਲ ਕਰਮ ਕਾਂਡ ਆਪਣੀ ਹਉਮੈ ਦੇ ਨਾਲ, ਤੂੰ ਜਿੰਨਾ ਮਰਜ਼ੀ ਤੂੰ ਨਾਮ ਨਹੀਂ ਜਪਦਾ, ਬਾਕੀ ਕੀ ਰਹਿ ਗਿਆ ਤੇਰੇ ਕੋਲ, ਜਮ ਡੰਡ
ਲੱਗੇ ਤਿੰਨ ਆਏ।
ਦੱਸਿਆ ਸੀ ਤਿੰਨ ਸਜ਼ਾਵਾਂ ਕਰਮ ਕਾਂਡ ਨੂੰ ਅਵਸ਼ ਹੈ, ਜਿਹੜਾ ਬੰਦਾ ਨਾਮ ਨਹੀਂ ਜਪਦਾ ਭਾਵੇਂ ਨੇਕ ਤੋਂ ਨੇਕ ਹੈ, ਵਧੀਆ ਤੋਂ ਵਧੀਆ ਸਿੱਖ ਹੈ, ਪਰ ਨਾਮ ਨਹੀਂ ਜਪਦਾ, ਉਹ ਤਿੰਨ ਸਜ਼ਾਵਾਂ ਨੂੰ ਜ਼ਰੂਰ ਹੈ, ਜਮਾਂ ਦੇ ਨਾਲ ਜਾਊ, ਧਰਮਰਾਜ ਦੇ ਪੇਸ਼ੀ ਪਾਊ, ਔਰ ਜੰਮਣ ਮਰਨੀ ਉਹਨਾਂ ਦਾ ਮੁੱਕੇਗਾ। ਅਤੇ ਜਿਹੜੇ ਨਾਮ ਜਪਦਾ ਉਹ ਇਹਨਾਂ ਤਿੰਨਾਂ ਤੋਂ ਬਰੀ ਹੈ।
ਹਮੇ ਕਰਮ ਕਮਾਮ ਦੇ, ਇਹ
ਜਮ ਡੰਡ ਲੱਗੇ ਤਿੰਨ ਆਏ,
ਸਤਿਗੁਰ ਸੇਵਨੇ ਸੇ ਉਪਰੇ
ਸੇਵਨੇ
ਹੇ ਸਤਿਗੁਰ ਸੇਵਨੇ ਸੇ ਉਪਰੇ
ਇਸ ਗੁਰੂ ਦੇ ਨਾਮ ਮਰਤਾ ਜੀ ਉਹਨਾਂ ਨਾਲ 12 ਸਾਲ ਆਪਣੇ ਗੁਰੂ ਅੰਗਦ ਸਾਹਿਬ ਨੂੰ 12 ਸਾਲ ਗਾਗਰ ਢੋਈ ਵਿਆਹ ਚ ਨੜਾਉਂਦੇ ਹੁੰਦੇ ਸੀ ਗੁਰੂ ਅਮਰਦਾਸ ਅਸੀਂ ਕੱਢੀਆਂ ਕਹਾਣੀਆਂ ਦੇ ਇਹਨਾਂ ਦੇ ਅਸੀਂ ਸ਼ਬਦ ਕੱਢੇ ਗੁਰੂ ਅਮਰਦਾਸ ਸਾਹਿਬ ਦੇ ਤਾਂ ਦੁਨੀਆ ਬਸ ਆਈ ਵੀ ਹੈ ਉਹ ਤੇ ਕਹਿੰਦੇ ਮਨ ਧੋਤੇ ਤਨ ਧੋਤੇ ਮਨ ਅੱਛਾ ਨਾ ਹੋਏ ਸੀ ਗੁਰੂ ਅਮਰਦਾਸ ਸਾਹਿਬ ਔਰ ਨਾਲੇ ਉਹ ਜੇ ਨਹਾਉਣਾ ਹੁੰਦਾ ਤੇ ਸੇਵਾ ਇਹ ਆਪਣੇ ਗੁਰੂ ਦੀ ਉਹ ਥੋੜ੍ਹਾ ਕਰਦੇ ਸੀ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਨਾ ਕਰਿਓ ਕੋਈ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆਂ ਫਲ ਪਾਈਏ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਉਹ ਆਪਣੇ ਗੁਰੂ ਨੂੰ ਨੌਜਵਾਨ ਨੂੰ ਕਿੱਦਾਂ ਬੁੱਢਾ ਇੱਕ ਗਾਗਰ 12 ਸਾਲ ਢੋ ਕੇ ਉਹਨਾਂ ਨੂੰ ਆਹ ਬ੍ਰਹਮ ਗਿਆਨ ਸਿਖਾ ਲਿਆ ਸੀ ਕਿ ਗਾਗਰ ਲਿਆਉਣੀ ਸਿਖਾਲੀ ਸੀ ਗੁਰੂ ਅੰਗਦ ਸਾਹਿਬ ਉਹ ਇਹ ਸਾਰੀਆਂ ਕਹਾਣੀਆਂ ਨਾ ਬੇੜਾ ਗਰ ਕੀਤਾ ਗੁਰੂ ਅਮਰਦਾਸ ਸਾਹਿਬ ਦਾ ਗਿਆਨ ਦੇਖੋ ਵੀ ਉਹ ਕਿਹਨੂੰ ਕਿਸ ਤਰ੍ਹਾਂ ਉਹਨਾਂ ਨਾਲ ਪਾਇਆ ਮਨ ਰੇ ਉਹ ਗਾਗਰ ਨਹੀਂ ਸੀ ਚਾਹੁੰਦੇ ਉਹ ਕਰਦੇ ਸੀ
ਗੁਰਮੁਖੇ
ਕਰਮ ਕਾਂਡ ਨਹੀਂ ਕੀਤਾ ਗਾਗਰ ਢੋਣ ਦਾ ਆਪ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ ਹੈ
ਹਉਮੈ ਕਰਮ ਕਮਾਵਦੇ ਜਮ ਡੰਡ ਲੱਗੇ ਤਿੰਨ ਆਏ
ਜੇ ਸਤਿਗੁਰ ਹੁਣ ਸਤਿਗੁਰ ਤੇ ਹੈ ਹੀ ਉਹਨਾਂ ਸਾਰਿਆਂ ਦਾ ਸਤਿਗੁਰ ਸੀ ਆਪ ਤੇ ਉਹ ਸਤਿਗੁਰ ਹੈ ਹੀ ਨਹੀਂ ਸੀ ਅਸੀਂ ਸਿੱਖ ਕੌਮ ਨੂੰ ਥੋੜਾ ਥੋੜਾ ਪਿਆਰ ਨਾਲ ਸੀ ਇੱਕ ਐਸੀਆਂ ਟੋਕਾਂ ਲਾ ਰਹੇ ਹਾਂ ਭਾਈ ਉਹ ਜਿਹੜੀ ਉਹ ਲਿਖੀ ਹੈ ਨਾ ਸਾਧ ਸੁੰਦਰ ਜੀ ਦੀ ਉਹ 'ਚ ਸਤਿਗੁਰੂ ਦਾ ਹੀ ਅੰਤ ਕਰ ਦਿੱਤਾ ਅੱਜ ਅਸੀਂ ਦੱਸ ਰਹੇ ਹਾਂ ਉਹ ਸਾਧ 'ਚ ਪਤਾ ਕੀ ਲਿਖਿਆ ਅੰਤੇ ਸਤਿਗੁਰ ਬੋਲਿਆ ਵੀ ਗੁਰੂ ਅਮਰਦਾਸ ਸਾਹਿਬ ਅੰਤ ਵੇਲੇ ਬੋਲੇ ਸਾਰੇ ਪੀ ਕੇ ਸਾਰਾ ਗੁਰੂ ਗ੍ਰੰਥ ਅੱਜ ਸਿੱਧਾ ਸਾਰੇ ਹੀ ਆਪਣੇ ਪਹਿਲੇ ਗੁਰੂ ਨੂੰ ਸਤਿਗੁਰੂ ਮੰਨਦੇ ਆ ਰਹੇ ਬਾਣੀ ਨਹੀਂ ਇਹ ਮੰਨਦੀ ਹੁਣ ਸਿੱਖੀ ਨੂੰ ਥੋੜ੍ਹੀ ਥੋੜ੍ਹੀ ਹੋਸ਼ ਆਉਣ ਲੱਗੀ ਹੈ ਵੀ ਭਾਈ ਦੇਖਦੇ ਲਈਏ ਵੀ ਇਹ ਸੁੰਦਰ ਜੀ ਨਾ ਤੇ ਸਤਿਗੁਰ ਦਾ ਹੀ ਅੰਤ ਕਰ ਦਿੱਤਾ ਅੰਤੇ ਸਤਿਗੁਰ ਬੋਲਿਆ ਫਿਰ ਮੋਹਰੀ ਪੁੱਤ ਸਨਮੁਖ ਕੀ ਆ ਆਪਣੇ ਖਾਨਦਾਨ ਦੀ ਕਾਨ ਸਾਰੀ ਬਾਣੀ ਖੋਲ ਕੇ ਦੇਖ ਲਓ ਕਿਸੇ ਬੱਚਿਆਂ ਦਾ ਨਾਂ ਨਹੀਂ ਹੈ ਕਿਤੇ ਵੀ ਕਿਤੇ ਸਾਰੀ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਪਿਆਰ ਦੇ ਵਿੱਚ ਸਾਰਾ ਕੁਛ ਰਹਾ ਲੇਕਿਨ ਸਿੱਖ ਕੌਮ ਨੂੰ ਜਗਾ ਰਹੇ ਹਾਂ ਵੀ ਅੰਤੇ ਸਤਿਗੁਰ ਬੋਲਿਆ ਸਤਿਗੁਰ ਦਾ ਅੰਤ ਕਰ ਦਿੱਤਾ ਸਤਿਗੁਰ ਤੇ ਕਦੀ ਮਰਦਾ ਹੀ ਨਹੀਂ ਹੈ ਆਉਂਦਾ ਜਾਂਦਾ ਇਸ ਕਰਕੇ ਸਾਰੀਆਂ ਚੀਜ਼ਾਂ ਵਿੱਚੋਂ ਤਾਂ ਨਿਕਲਣਗੀਆਂ ਜੇ ਸਤਿਗੁਰ ਸਮਝਣਾ ਚਾਹੋਗੇ ਵੀ ਉਹ ਤੁਹਾਡਾ ਗੁਰ ਸਾਡਾ ਹੈ ਉਹ ਸਤਿਗੁਰ ਗੁਰੂ ਨਾਨਕ ਦਾ ਵੀ ਸਤਿਗੁਰ ਸਾਰਿਆਂ ਦਾ ਸਤਿਗੁਰ ਉਹ ਅੰਦਰ ਆਉਂਦਾ ਹੈ ਔਰ ਜੁਗ ਜੁਗ ਚੋਂ ਜੀਂਦਾ ਸਦਾ ਵੀ ਹੈ ਉਹਨੂੰ ਸਤਿਗੁਰ ਸੇਵਿਆ ਔਰ ਉਹਨੂੰ ਕਿਹਾ ਜੇ ਸਤਿਗੁਰ ਉਹ ਜੀ ਸੇਵਾ ਨਾਮ ਜਪਣਾ ਜੇ ਸਤਿਗੁਰ
ਸੇਵਨੇ ਸੇ ਉਪਰੇ
ਜੇ ਹਰ ਸੇਤੀ ਜੀਵ ਲਾਏ
ਉਹ ਗੁਰੂ ਅੰਗਦ ਸਾਹਿਬ ਨਾਲ ਗੁਰੂ ਅਮਰਦਾਸ ਸਾਹਿਬ ਨਾਲ ਕਿੱਦਾਂ ਸਤਿਗੁਰ ਸੇਵਿਆ ਜਿੱਦਾਂ ਉਹਨਾਂ ਦੇ ਗੁਰੂ ਗੁਰੂ ਅੰਗਦ ਸਾਹਿਬ ਨਾਲ ਸੇਵਿਆ ਜਿੱਦਾਂ ਉਹਨਾਂ ਦੇ ਗੁਰੂ ਬਾਬੇ ਨਾਨਕ ਨਾਲ ਸੇਵਿਆ ਕਿੱਦਾਂ ਉਹ ਸਤਿਗੁਰ ਸੇਵਿਆ
ਇੱਕ
ਸਾਉਂਦੇ ਵਾਹੋ ਆਹੋ
ਪੂਜੇ
ਉੱਠਦੇ
ਵਾਹੋ ਕਰੇ
ਇਹ ਸਾਉਂਦੇ
ਵਾਹੋ ਆਹੋ ਪੂਜੇ ਉੱਠਦੇ ਵੀ ਵਾਹੋ ਕਰੇ
ਵਾਹਿਗੁਰੂ ਵਾਹਿਗੁਰੂ
अब मोहे नींद सुहावे, अब मोहे नींद सुहावे, मोहिन रूप देखा मीठी अब मोहे सहज समानी कांता तू सौ सीजे कांता तू सौ सीजड़ी ए अब मोहे अब मोहे नींद सुहावे मोहन रूप देखावे अब मोहे नींद सुहावे मोहन रूप देखावे सौंदे वाह वाह उठ देवी वाह करे
बोलो
वाहे गुरु जी का खालसा मैं वाहे गुरु जी की फतेह वाहे गुरु जी का खालसा वाहे गुरु जी की फतेह
वाहेगुरु जी की फतेह।